ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ,
ਆਵਾਜ਼ ਸੈੱਟ ਕਰ,
ਸਤਨਾਮ ਵਾਹਿਗੁਰੂ,
ਵਿਧਾਨ ਨਹੀਂ ਗੂੰਜਦੀ ਪਈ, ਆਵਾਜ਼ ਦੀ ਹੋਣੀ ਚਾਹੀਦੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੋ ਜਨ ਭਾਉ ਭਗਤ ਕਾ ਸੁਜਾਨ, ਤਾ ਕਾ ਅਚਰਜ ਕਾਹੋ, ਜੋ ਜਲ ਜਲ ਮਹਾ ਪਾਸ ਨਾਨਕ ਸਾ, ਤਿਉਂ ਧੁਰ ਮਿਲਿਓ ਜੋ ਲਾਹੋ, ਜੋ ਜਨ ਭਾਉ ਭਗਤ ਕਛ ਜਾਨ, ਤਾ ਕਾ ਅਚਰਜ ਕਾਹੋ, ਜੋ ਜਲ ਜਲ ਮਹਾ ਪੈਸ ਨਾਨਕ ਸਾਹ, ਤਿਉਂ ਧੁਰ ਮਿਲਿਓ ਜੋ ਲਾਹੋ, ਹਰ ਕੇ ਲੋਗਾ ਮੈਂ ਤਾਂ ਮਤ ਕਾ ਭੋਰਾ, ਜੋ ਤਨ ਕਾਸੀ ਤਜ ਹੈ ਕਬੀਰਾ, ਰਮਈਆ ਕਹਾ ਲਿਹੋਰਾ, ਰਹਾਉ ਕਹਿਤ ਕਬੀਰਾ ਸੁਨੋ ਰੇ ਲੋਈ, ਭਰਮ ਨਾ ਭੂਲੋ ਕੋਈ, ਕਿਆ ਕਾਸੀ ਕਿਆ ਉਖਰ ਮਗਹਾਰ, ਰਾਮ ਹਿਰਦੈ ਜਾ ਹੋਈ, ਕਹਿਤ ਕਬੀਰਾ ਸੁਨੋ ਰੇ ਲੋਈ, ਭਰਮ ਨਾ ਭੂਲੋ ਕੋਈ, ਕਿਆ ਕਾਸੀ ਕਿਆ ਉਖਰ ਮਗਹਾਰ, ਰਾਮ ਹਿਰਦੈ ਜਾ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨਵਾਹਿਗੁਰੂ, ਸਾਹਿਬ ਜੀਓ, ਦੋਏ ਕਰ ਜੋੜ ਮਾਂਗੋ ਇੱਕ ਦਾਨਾ, ਸਾਹਿਬ ਤੁਠੇ ਪਾਵਾਂ, ਸਾਸ ਸਾਸ ਨਾਨਕ ਆਰਾਦੇ, ਆਠ ਪਹਿਰ ਗੁਣ ਗਾਵਾਂ, ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗ ਦਾ ਜਨਮ ਪਿਆ, ਪਰਨਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀ ਵਿਸਰਿਆ, ਡੰਡੋਤ ਬੰਦਨ ਅਨੇਕ ਵਾਰ, ਸਰਬ ਕਲਾ ਸਮਰਥ, ਡੋਲਨ ਤੇਰਾ ਖੋ ਪ੍ਰਭੂ, ਨਾਨਕ ਦੇ ਕਰ ਹੱਥ, ਡੋਲਨ ਤੇਰਾ ਖੋ ਪ੍ਰਭੂ, ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਹੁਕਮ ਜੋ ਅੱਜ ਸਤਿਗੁਰਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਤੋਂ ਸਾਨੂੰ ਬਖਸ਼ਿਸ਼ ਕੀਤਾ ਹੈ, ਇਸ ਦੀ ਵਿਚਾਰ ਨੂੰ ਸਰਵਣ ਕਰਨ ਦੇ ਲਈ ਆਪ ਜੀ ਇਕੱਤਰ ਹੋਏ ਹੋ। ਅੱਜ ਦਾ ਜੋ ਪਾਵਨ ਪਵਿੱਤਰ ਬਚਨ ਹੁਕਮ ਹੈ, ਇਸ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਭਗਤ ਕਬੀਰ ਸਾਹਿਬ ਜੀ ਮਹਾਰਾਜ ਨੇ। ਭਗਤ ਜੀ ਦਾ ਇਹ ਅੰਮ੍ਰਿਤ ਬੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰਾਗ ਤਨਾਸਰੀ ਦੇ ਅੰਦਰ ਦਰਜ ਹੈ। ਅੱਜ ਦੀ ਜੋ ਅੰਮ੍ਰਿਤ ਵਿਚਾਰ ਦੀ ਵਿਸ਼ਾ ਹੈ, ਜੋ ਅੱਜ ਦਾ, ਇਸ ਵਿੱਚ ਇੱਕ ਬਚਨ ਤਾਂ ਭਗਤ ਕਬੀਰ ਸਾਹਿਬ ਜੀ ਕਰ ਰਹੇ ਨੇ ਕਿ ਜਿਸ ਪਰਮਾਤਮਾ ਦੇ ਪਿਆਰੇ ਨੇ ਪਰਮੇਸ਼ਵਰ ਦੀ ਪ੍ਰੇਮਾ ਭਗਤੀ ਨੂੰ ਜਾਣ ਲਿਆ ਹੈ, ਉਸ ਵਾਸਤੇ ਪਰਮਾਤਮਾ ਦੇ ਵਿੱਚ ਅਭੇਦ ਹੋਣਾ ਕੋਈ ਅਸ਼ਚਰਜ ਬਾਤ ਨਹੀਂ। ਇਹਦਾ ਮਤਲਬ ਕਿ ਜਿਸ ਨੇ ਪ੍ਰੇਮਾ ਭਗਤੀ ਨੂੰ ਜਾਣਿਆ, ਉਹ ਵਾਸ਼ਨਾਵਾਂ ਤੋਂ, ਬੰਧਨਾਂ ਤੋਂ ਮੁਕਤ ਹੋ ਕੇ ਪ੍ਰਭੂ ਵਿੱਚ ਅਭੇਦ ਹੋਏਗਾ, ਇਹ ਕੋਈ ਅਸ਼ਚਰਜ ਬਾਤ ਨਹੀਂ, ਇਹਦਾ ਮਤਲਬ ਅਵਸ਼ ਹੋਵੇਗਾ। ਫਿਰ ਆਪਣਾ ਬਚਨ ਉਹਨਾਂ ਨੇ ਕੀਤਾ, ਕਹਿਣ ਲੱਗੇ ਜਿਵੇਂ ਪਾਣੀ ਪਾਣੀ ਵਿੱਚ ਮਿਲ ਜਾਂਦਾ ਹੈ ਅਤੇ ਉਸ ਪਾਣੀ ਨੂੰ ਕੋਈ ਪਹਿਚਾਣ ਨਹੀਂ ਸਕਦਾ, ਇਸੇ ਤਰ੍ਹਾਂ ਜੁਲਾਹ ਆਪਣੇ ਆਪ ਨੂੰ ਮੁਖਾਤਬ ਕਰ ਰਹੇ ਨੇ। ਕਹਿੰਦੇ ਨੇ ਉਸ ਪਰਮ ਪਿਤਾ ਪਰਮਾਤਮਾ ਵਿੱਚ ਅਭੇਦ ਹੋ ਗਿਆ ਹਾਂ, ਜਿਵੇਂ ਪਾਣੀ ਤੋਂ ਪਾਣੀ ਵੱਖ ਨਹੀਂ ਹੁੰਦਾ, ਇਸੇ ਤਰ੍ਹਾਂ ਪ੍ਰਭੂ ਦੇ ਅੰਦਰ ਅਭੇਦ ਹੋਈ ਆਤਮਾ ਉਹਨੂੰ ਵੱਖ ਕਿਵੇਂ ਕਰ ਸਕਦਾ ਹੈ ਕੋਈ। ਅਤੇ ਇਹ ਸ਼ਬਦ ਉਹ ਜੀਵਤ ਰੂਪ 'ਚ ਕਹਿ ਰਹੇ ਨੇ। ਦੂਸਰਾ ਬਚਨ ਉਹਨਾਂ ਦਾ ਹੈ ਕਿ ਲੋਕ ਮੈਨੂੰ ਸਮਝਦੇ ਨੇ ਮੈਂ ਖੌਲੀ ਮੱਤ ਵਾਲਾ ਹਾਂ, ਮੇਰੇ ਕੋਲ ਇਤਨੀ ਅਕਲ ਨਹੀਂ। ਉਹਦਾ ਇੱਕ ਕਾਰਨ ਦੱਸ ਰਹੇ ਨੇ। ਉਹ ਕਹਿੰਦੇ ਨੇ ਜੇ ਕਾਂਸ਼ੀ ਵਿੱਚ ਤਨ ਛੱਡ ਤਿਆਗ ਦਈਏ ਤਾਂ ਫਿਰ ਇੱਕ ਅਹਿਸਾਨ ਰਹਿ ਜਾਏਗਾ ਪਰਮਾਤਮਾ 'ਤੇ। ਇਹਨੂੰ ਸਮਝਣਾ ਥੋੜ੍ਹਾ ਜਿਹਾ ਵਿਚਾਰ ਆਪਾਂ ਅੱਗੇ ਖੁੱਲ੍ਹ ਕੇ ਕਰਾਂਗੇ, ਕਿਉਂਕਿ ਉੱਥੇ ਤਾਂ ਮਨੌਤ ਹੈ, ਹਰ ਮਰਨ ਵਾਲੇ ਨੂੰ ਮੁਕਤੀ ਮਿਲੇਗੀ, ਪਾਪੀ ਹੋਵੇ ਕੋਈ ਹੋਵੇ। ਫਿਰ ਕਹਿੰਦੇ ਨੇ ਭਗਤੀ ਦੇ ਅਰਥ ਕੀ ਰਹਿ ਗਿਆ ਕਾਂਸ਼ੀ ਦੀ ਧਰਤੀ 'ਤੇ, ਬੰਦਗੀ ਦੇ ਅਰਥ ਕੀ ਰਹਿ ਗਿਆ ਕਾਂਸ਼ੀ ਦੀ ਧਰਤੀ 'ਤੇ। ਅਤੇ ਫਿਰ ਤਾਂ ਅਸੀਂ ਇਹ ਕਹਾਂਗੇ ਪਰਮਾਤਮਾ ਇੱਥੇ ਤਾਂ ਮੁਕਤੀ ਦਾ ਵਰ ਹੈ, ਇੱਥੇ ਤਾਂ ਮੁਕਤ ਹੋਣਾ ਹੀ ਹੋਣਾ, ਫਿਰ ਤੇਰੀ ਭਗਤੀ ਦੀ ਕੀ ਲੋੜ। ਫਿਰ ਅੱਗੇ ਉਹਨਾਂ ਨੇ ਬਚਨ ਕਿਹਾ, ਕਹਿਣ ਲੱਗੇ ਦੁਨੀਆਂ ਦੇ ਲੋਕੋ ਸਮਝੋ, ਜੇ ਅੰਦਰ ਪਰਮਾਤਮਾ ਦੀ ਭਗਤੀ ਹੋਵੇ ਕੀ ਕਾਂਸ਼ੀ ਅਤੇ ਕੀ ਮਗਰ ਦੀ ਕਲਰੀ ਧਰਤੀ, ਜਿੱਥੇ ਵੀ ਬੰਦਾ ਪ੍ਰਾਣ ਤਿਆਗੇਗਾ, ਸੱਚ ਇਹ ਵੇ ਜਿੱਥੇ ਵੀ ਆਪਣਾ ਟਿਕਾਣਾ ਕਰੇਗਾ ਪਰਮਾਤਮਾ ਦੀ ਭਗਤੀ ਕਰਨ ਵਾਲਾ ਹਰ ਥਾਂ 'ਤੇ ਹੀ ਮੁਕਤ ਹੋ ਜਾਏਗਾ। ਇਹ ਅੱਜ ਦੀ ਸ਼ਬਦ ਦਾ ਵਿਚਾਰ ਜੋ ਮਰਕਜ਼ ਹੈ, ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹਰ ਸ਼ਬਦ ਲਾਂਗੇ, ਕਿਸੇ 'ਤੇ ਤਰਕ ਕੁਤਰਕ ਨਹੀਂ। ਪਰ ਜੋ ਗੁਰਮਤਿ ਦਾ ਸਿਧਾਂਤ ਹੈ ਉਹਨੂੰ ਲੁਕਾ ਲੈਣਾ ਵੀ ਤਾਂ ਇੱਕ ਗੁਨਾਹ ਹੋਵੇਗਾ। ਆਓ ਸਾਧ ਸੰਗਤ, ਆਪ ਜਿਤਨੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ, ਆਪ ਜਿਤਨੇ ਸਤਿਗੁਰੂ ਦੇ ਸਨਮੁਖ ਇਸ ਅੰਮ੍ਰਿਤ ਬਚਨ ਦੀ ਵਿਚਾਰ ਸਰਵਣ ਕਰਨ ਵਾਸਤੇ ਆਏ ਹੋ, ਔਰ ਜਿਤਨੇ ਦੇਸ਼ ਪ੍ਰਦੇਸ਼ ਆਪਣੇ ਘਰਾਂ ਆਪਣੇ ਅਸਥਾਨਾਂ 'ਤੇ ਬੈਠ ਆਪ ਰੋਜ਼ਾਨਾ ਦਰਬਾਰ ਸਾਹਿਬ ਜੀ ਤੋਂ ਲਾਈਵ ਕੀਰਤਨ ਔਰ ਸ਼ਬਦ ਵਿਚਾਰ ਹਰ ਰੋਜ਼ ਸਰਵਣ ਕਰਦੇ ਹੋ, ਕਿਰਪਾਲਤਾ ਕਰੋ, ਅਸੀਸ ਬਖਸ਼ੋ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ, ਆਪਣੇ ਸ਼ਬਦ ਦੀ ਕਲਾ ਵਰਤਾਓ, ਅੰਦਰ ਦੀ ਨਿਮਰਤਾ ਇਕਾਗਰਤਾ ਦੁਬਦਾ ਦਵੈਸ਼ ਤੋਂ ਬਚਾ ਕੇ ਸਤਿਗੁਰੂ ਆਪ ਪ੍ਰੇਮ 'ਚ ਭਿੱਜ ਕੇ ਵਿੱਚ ਵਰਤ ਕੇ ਕਥਾ ਵਿਚਾਰ ਕਰਾ ਲਵੋ। ਕਰੋ ਬਖਸ਼ ਸਾਧ ਸੰਗਤ ਜੀ, ਗੁਰੂ ਬਖਸ਼ੀ ਆਸ਼ੀਸ਼, ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਸਤਨਾਮ ਸ਼੍ਰੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜੋ ਜਨ ਭਾਉ ਭਗਤ ਕਛ ਜਨ, ਤਾ ਕਉ ਅਚਰਜ ਕਾਹੋ।
ਭਗਤ ਕਬੀਰ ਸਾਹਿਬ ਜੀ ਮਹਾਰਾਜ, ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਇਸ ਸ਼ਬਦ ਦੀਆਂ ਜੋ ਪਹਿਲੀਆਂ ਅੰਮ੍ਰਿਤ ਤੁਕਾਂ ਨੇ ਇਹਦੇ ਵਿੱਚ ਬਖਸ਼ਿਸ਼ ਕੀਤੀ, ਜੋ ਜਨ ਭਾਉ ਭਗਤ ਕਛ ਜਾਣੈ, ਜਿਹੜਾ ਪਰਮਾਤਮਾ ਦਾ ਸੇਵਕ, ਪਰਮਾਤਮਾ ਦਾ ਦਾਸ, ਪਰਮਾਤਮਾ ਦਾ ਜਨ, ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਨੂੰ ਜਾਣਦਾ ਹੈ, ਉਹਦੇ ਲਈ ਸ਼ਬਦ ਵਰਤਿਆ ਤਾਂ ਕੋ ਅਚਰਜ ਕਾਹੋ। ਅਚਰਜ ਦਾ ਅਰਥ ਆਪਾਂ ਕਰਨੇ ਆ ਹੈਰਾਨੀ ਜਨਕ। ਮਹਾਰਾਜ ਕਹਿ ਰਹੇ ਨੇ ਜਿਹੜਾ ਪਰਮਾਤਮਾ ਦੀ ਪ੍ਰੇਮਾ ਭਗਤੀ ਨੂੰ ਜਾਣਦਾ ਹੈ, ਉਸ ਦਾ ਅਭੇਦ ਹੋ ਜਾਣਾ ਪ੍ਰਭੂ ਵਿੱਚ, ਉਸ ਦਾ ਲੀਨ ਹੋ ਜਾਣਾ ਪ੍ਰਭੂ ਵਿੱਚ, ਉਸ ਦਾ ਪਰਮਾਤਮਾ ਦੇ ਅੰਦਰ ਸਮਾ ਜਾਣਾ, ਇਹ ਕੋਈ ਅਚਰਜ ਬਾਤ ਤਾਂ ਨਹੀਂ ਨਾ। ਧਿਆਨ ਨਾਲ ਸੁਣਿਓ, ਤਾਂ ਕੋ ਅਚਰਜ ਕਾਹੋ, ਇਹ ਕੀ ਅਚਰਜ ਬਾਤ ਹੈ ਫਿਰ ਕੋਈ? ਇਹਦਾ ਮਤਲਬ ਕਿ ਭਗਤ ਸਾਹਿਬ ਕਹਿ ਰਹੇ ਨੇ ਭਾਈ, ਅਸਲ 'ਚ ਜਿਹੜਾ ਪਰਮਾਤਮਾ ਦੀ ਪ੍ਰੇਮਾ ਭਗਤੀ ਨੂੰ ਜਾਣੇਗਾ, ਪ੍ਰੇਮਾ ਭਗਤੀ ਕਰੇਗਾ, ਸੱਚ ਇਹ ਵੇ ਕਿ ਉਹ ਪਰਿਪੂਰਨ ਪਰਮਾਤਮਾ ਵਿੱਚ ਅਭੇਦ ਹੋਏਗਾ, ਇਹਦੇ ਵਿੱਚ ਕੋਈ ਹੈਰਾਨੀ ਵਾਲੀ ਬਾਤ ਨਹੀਂ। ਇਹਦਾ ਮਤਲਬ ਇਹ ਹੈ ਕਿ ਉਹ ਅਭੇਦ ਹੋਏਗਾ। ਮੈਂ ਬੇਨਤੀ ਕਰਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚੋਂ ਕੱਲ੍ਹ ਵੀ ਇੱਕ ਇਸ਼ਾਰਾ ਕੀਤਾ ਸੀ ਕਿ ਗੁਰਮਤਿ ਵਿੱਚ ਪ੍ਰੇਮਾ ਭਗਤੀ ਨੂੰ ਬਹੁਤ ਵੱਡੀ ਥਾਂ ਦਿੱਤੀ ਗਈ ਹੈ। ਗੁਰੂ ਸ਼ਬਦ ਵਿੱਚ ਹੈ ਹੀ ਪ੍ਰੇਮਾ ਭਗਤੀ ਨੂੰ ਸਭ ਤੋਂ ਉੱਚਾ ਦਰਜਾ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅੰਮ੍ਰਿਤ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਜੇ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਨਾਲ ਆਪਾਂ ਹਮ ਕਲਾਮ ਹੋਣਾ ਹੈ, ਜੇ ਅਸੀਂ ਪਰਮਾਤਮਾ ਨਾਲ ਗੱਲਬਾਤ ਕਰਨੀ ਹੈ, ਉਸ ਨਾਲ ਬੋਲ ਕਰਕੇ ਰਿਸ਼ਤਾ ਬਣਾਉਣਾ, ਤਾਂ ਫਿਰ ਸਾਨੂੰ ਚੇਤੇ ਰੱਖਿਓ ਕਿ ਉਸ ਦੀ ਬੋਲੀ ਕੇਵਲ ਪ੍ਰੇਮ ਹੈ, ਉਸ ਨਾਲ ਗੱਲਬਾਤ ਪਿਆਰ ਵਿੱਚ ਹੀ ਹੋਵੇਗੀ। ਫਿਰ ਇਹਨੂੰ ਥੋੜ੍ਹਾ ਜਿਹਾ ਸਮਝਿਓ, ਨਾ ਤਾਂ ਉਹ ਪਦਾਰਥਾਂ ਨਾਲ ਪਾਇਆ ਜਾ ਸਕਦਾ ਹੈ, ਨਾ ਉਹ ਵਿਚਾਰਾਂ ਨਾਲ ਪਾਇਆ ਜਾ ਸਕਦਾ ਹੈ। ਯਾਦ ਰੱਖਿਓ, ਨਾ ਉਹ ਕੇਵਲ ਕਰਮਾਂ ਨਾਲ ਪਾਇਆ ਜਾ ਸਕਦਾ ਹੈ, ਨਾ ਪਰਿਪੂਰਨ ਪਰਮਾਤਮਾ ਕੇਵਲ ਬਾਹਰਮੁਖੀ ਸਰੀਰ ਦੇ ਝੁਕਣ ਸਜਦੇ ਦੇ ਨਾਲ ਪਾਇਆ ਜਾ ਸਕਦਾ ਹੈ। ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ, ਉਹਨਾਂ ਦੀ ਅਭੇਦਤਾ, ਉਹਦੇ ਤੱਕ ਪਹੁੰਚਣਾ, ਉਹਦੇ ਵਿੱਚ ਲੀਨ ਹੋਣਾ, ਗੁਰਮਤਿ ਦੇ ਜੋ ਸਿਧਾਂਤ ਹੈ ਉਸ ਅਨੁਸਾਰ ਕੇਵਲ ਪਰਮਾਤਮਾ ਦੀ ਪ੍ਰੇਮਾ ਭਗਤੀ ਪ੍ਰੇਮ ਹੀ ਹੈ। ਥੋੜ੍ਹਾ ਜਿਹਾ ਆਓ ਮੈਂ ਇਹਨਾਂ ਸ਼ਬਦਾਂ ਨੂੰ ਫਿਰ ਦੁਹਰਾ ਦੇਣਾ। ਜੇਕਰ ਕੁਝ ਕਹੇ ਵੀ ਮੈਂ ਪਦਾਰਥਾਂ ਨਾਲ ਪਰਮਾਤਮਾ ਨੂੰ ਪਾ ਲੈਣਾ, ਸੰਸਾਰ ਭਰ ਦੇ ਪਦਾਰਥ ਰੱਬ ਦੇ ਸਾਹਮਣੇ ਰੱਖ ਦੇਈਏ, ਸੰਸਾਰ ਭਰ ਦੇ ਪਦਾਰਥ ਉਸ ਪਰਮਾਤਮਾ ਦੇ ਸਾਹਮਣੇ ਰੱਖੀਏ, ਜੇ ਪਦਾਰਥਾਂ ਨਾਲ ਪਰਿਪੂਰਨ ਪਰਮਾਤਮਾ ਮਿਲਦਾ ਹੁੰਦਾ ਤਾਂ ਜਿਨ੍ਹਾਂ ਲੋਕਾਂ ਕੋਲ ਪਦਾਰਥਾਂ ਦੀ ਗਿਣਤੀ ਕੋਈ ਨਹੀਂ, ਸੱਚ ਇਵੇਂ ਕਿ ਇਹਨਾਂ ਪਦਾਰਥਵਾਦੀ ਲੋਕਾਂ ਨੇ ਰੱਬ ਨੂੰ ਵੀ ਆਪਣੇ ਘਰ ਵਿੱਚ ਰੱਖਿਆ ਹੋਣਾ ਸੀ, ਪਦਾਰਥ ਨਾਲ ਉਹਦੀ ਪ੍ਰਾਪਤੀ ਨਹੀਂ। ਉਸ ਤੋਂ ਬਾਅਦ ਮੈਂ ਬੇਨਤੀ ਕਰਾਂ ਕਿ ਜੇਕਰ ਕੋਈ ਇਹ ਬੰਦਾ ਸੋਚੇ ਆਪਣੀ ਵਿਚਾਰ ਨਾਲ, ਇਕੱਲੀ ਵਿਚਾਰ ਦੇ ਨਾਲ ਵੀ ਉਸਦੀ ਪ੍ਰਾਪਤੀ ਨਹੀਂ, ਆਪਣੀ ਸੋਝ ਨਾਲ ਵੀ ਉਹਦੀ ਪ੍ਰਾਪਤੀ ਨਹੀਂ। ਤੀਸਰੀ ਬੇਨਤੀ ਮੈਂ ਕੀਤੀ ਹੈ ਕਿ ਜੇਕਰ ਕੋਈ ਸੋਚੇ ਮੈਂ ਕਰਮਾਂ ਦੇ ਨਾਲ, ਕਿਉਂਕਿ ਕਰਮ ਫਿਲਾਸਫੀ ਆਪਾਂ ਜਦੋਂ ਪੜ੍ਹਦੇ ਹਾਂ ਤਾਂ ਦੇਖਦੇ ਹਾਂ ਕਰਮਾਂ ਦਾ ਬਹੁਤ ਵੱਡਾ ਯੋਗਦਾਨ ਹੈ, ਪਰ ਇਕੱਲੇ ਬੰਦੇ ਦੇ ਕਰਮ ਕੁਛ ਨਹੀਂ ਕਰਦੇ ਜੇ ਉਹਦੀ ਕਿਰਪਾ ਨਾ ਵਰਤੇ ਤਾਂ, ਇਕੱਲੇ ਕਰਮਾਂ ਨਾਲ ਵੀ ਪ੍ਰਾਪਤੀ ਨਹੀਂ। ਜੇ ਬੰਦਾ ਬਹੁਤ ਸਾਰੇ ਧਰਮ ਗ੍ਰੰਥ ਪੜ੍ਹ ਲਵੇ ਅਤੇ ਇਹ ਸੋਚੇ ਮੈਨੂੰ ਇਸ ਪੜ੍ਹਾਈ ਵਿੱਚੋਂ ਮਿਲ ਜਾਏਗਾ, ਪਿਆਰਿਓ ਇਕੱਲੀ ਬਾਹਰ ਦੀ ਪੜ੍ਹਾਈ ਨਾਲ ਵੀ ਨਹੀਂ। ਜੇ ਇਨਸਾਨ ਬਾਹਰਮੁਖੀ ਸਰੀਰ ਦੇ ਢਾਂਚੇ ਵਿੱਚ ਸਜਦੇ ਕਰੇ, ਮੱਥਾ ਟੇਕੇ, ਡੰਡੌਤ ਕਰੇ, ਅਸ਼ਟਾਂਗ ਕਰੇ ਕਿ ਪਰਿਪੂਰਨ ਪਰਮਾਤਮਾ ਜੀ ਵਾਹਿਗੁਰੂ ਜੀ, ਇਹ ਇਹਨਾਂ ਇਸ ਚੀਜ਼ ਤਰੀਕੇ ਨਾਲ ਵੀ ਉਹ ਵਸ ਵਿੱਚ ਹੋ ਸਕਦੇ ਨੇ? ਨਹੀਂ। ਆਓ ਥੋੜ੍ਹਾ ਜਿਹਾ ਬਾਣੀ ਵੱਲ ਮੈਂ ਆਪ ਜੀ ਦੀ ਤਵੱਜੋ ਦਵਾਵਾਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਫੈਸਲਾ ਹੈ ਕਿ ਜਿਸ ਨੇ ਪਰਮਾਤਮਾ ਨਾਲ ਹਮ ਕਲਾਮ ਹੋਣਾ, ਗੱਲਬਾਤ ਕਰਨੀ ਹੈ, ਜਿਸ ਨੇ ਉਹਦੇ ਵਿੱਚ ਅਭੇਦ ਹੋਣੇ, ਉਸ ਨਾਲ ਅਭੇਦ ਹੋਣ ਲਈ ਸਿਰਫ ਇੱਕੋ ਕੇਵਲ ਪ੍ਰੇਮ, ਉਹਨੂੰ ਪਿਆਰ ਸ਼ਬਦ ਕਹਿ ਲਓ, ਉਹਨੂੰ ਭਾਉ ਪਗ ਸ਼ਬਦ ਵਰਤ ਲਈਏ, ਉਸ ਨੂੰ ਅੰਦਰ ਦੀ ਇੱਕ ਖਿੱਚ ਸ਼ਬਦ ਵਰਤ ਲਈਏ, ਅੰਦਰ ਦਾ ਪ੍ਰੇਮ, ਅੰਦਰ ਦੀ ਭਾਵਨਾ ਤੋਂ ਬਿਨਾਂ ਉਸ ਦੀ ਪ੍ਰਾਪਤੀ ਕਿਵੇਂ? ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਨੇ ਜਪਜੀ ਸਾਹਿਬ ਦੀ ਪਵਿੱਤਰ ਬਾਣੀ 'ਚ ਬਖਸ਼ਿਸ਼ ਵੀ ਕੀਤੀ ਹੈ ਕਿ ਹਜ਼ੂਰ ਨੇ ਪ੍ਰਸ਼ਨੋਤਰੀ ਰੂਪ ਵਿੱਚ ਇਹ ਅੰਮ੍ਰਿਤ ਪੌੜੀ ਦਰਜ ਕਰਦਿਆਂ ਕਿਹਾ, ਕਹਿੰਦੇ ਨੇ ਮੇਰਾ ਪਰਿਪੂਰਨ ਪਰਮਾਤਮਾ ਵਾਹਿਗੁਰੂ ਆਪ ਸੱਚ ਹੈ, ਉਹਦਾ ਨਾਮਨਾ, ਉਹਦਾ ਇਨਸਾਫ ਉਹ ਵੀ ਸੱਚ ਹੈ, ਅਤੇ ਪਰਮਾਤਮਾ ਦੀ ਬੋਲੀ ਕੀ ਹੈ? ਹੁਣ ਆਮ ਤੌਰ 'ਤੇ ਅਸੀਂ ਸ਼ਬਦ ਵਰਤਾਂਗੇ ਉਹ ਸੰਸਕ੍ਰਿਤ 'ਚ ਬੋਲਦਾ ਹੈ, ਕੋਈ ਕਹੇਗਾ ਨਹੀਂ ਉਹ ਅਰਬੀ ਵਿੱਚ ਬੋਲਦਾ ਹੈ, ਕੋਈ ਕਹੇਗਾ ਨਹੀਂ ਪਰਮਾਤਮਾ ਪੰਜਾਬੀ ਵਿੱਚ ਬੋਲਦਾ ਹੈ, ਕੋਈ ਸ਼ਬਦ ਵਰਤੇਗਾ ਪਰਮਾਤਮਾ ਖਿਬਰੂ ਵਿੱਚ ਜਾਂ ਅਸੀਂ ਅੰਗਰੇਜ਼ੀ ਵਿੱਚ ਬੋਲਦਾ ਹੈ। ਗੁਰਮੁਖੋ, ਗੁਰੂ ਨਾਨਕ ਸਾਹਿਬ ਜੀ ਦਾ ਇਹ ਬਖਸ਼ਿਸ਼ ਭਰਿਆ ਬੋਲ ਹੈ ਕਿ ਪਿਆਰਿਆ ਇਹ ਤਾਂ ਅੰਦਰ ਦੀ ਧੁਨੀ ਨੂੰ ਪ੍ਰਗਟ ਕਰਨ ਵਾਲੇ ਅੱਖਰ ਨੇ, ਤੂੰ ਪੰਜਾਬੀ ਕਹਿ ਲੈ, ਤੂੰ ਅਰਬੀ ਕਹਿ ਲੈ, ਤੂੰ ਫਾਰਸੀ ਕਹਿ ਲੈ, ਤੂੰ ਸੰਸਕ੍ਰਿਤ ਕਹਿ ਲੈ, ਤੂੰ ਅੰਗਰੇਜ਼ੀ ਕਹਿ ਲੈ, ਪਰ ਦਰਅਸਲ ਪਰਿਪੂਰਨ ਪਰਮਾਤਮਾ ਦੀ ਬੋਲੀ ਕੇਵਲ ਅੱਖਰ ਨਹੀਂ। ਇਸ ਮੇਰੀ ਬੇਨਤੀ ਨੂੰ ਸੁਣਿਓ, ਇਕੱਲੇ ਅੱਖਰ ਹੀ ਨਹੀਂ, ਪਰਮਾਤਮਾ ਦੀ ਬੋਲੀ ਤਾਂ ਕੇਵਲ ਪ੍ਰੇਮ ਹੈ, ਅਤੇ ਕਈ ਵਾਰੀ ਪ੍ਰੇਮੀ ਹਿਰਦਾ ਇੰਨਾ ਉਛਾਲੇ ਮਾਰਦਾ, ਉਹਦੇ ਗਲੇ 'ਚੋਂ ਅੱਖਰ ਨਿਕਲਦੇ ਨਹੀਂ, ਉਹਦੀਆਂ ਅੱਖਾਂ ਦਾ ਪਾਣੀ ਵੀ ਰੱਬ ਵਾਸਤੇ ਬੋਲੀ ਬਣ ਜਾਂਦਾ ਹੈ, ਉਹਦੀ ਬੋਲੀ ਸਿਰ ਪ੍ਰੇਮ ਹੈ। ਗੁਰੂ ਸਾਹਿਬ ਜੀ ਨੇ ਅੰਮ੍ਰਿਤ ਬਾਣੀ 'ਚ ਇਹ ਬਖਸ਼ਿਸ਼ ਭਰੇ ਬਚਨ ਕਹੇ ਕਿ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ, ਵਾਹਿਗੁਰੂ ਜੀ ਸੱਚ ਨੇ, ਉਹਦਾ ਇਨਸਾਫ ਸੱਚ ਹੈ, ਅਤੇ ਮੇਰੇ ਪਿਆਰੇ ਪਰਮੇਸ਼ਵਰ ਦੀ ਜਿਹੜੀ ਬੋਲੀ ਹੈ, ਭਾਖਿਆ ਹੈ, ਉਹ ਪ੍ਰੇਮ ਹੈ। ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ, ਪ੍ਰੇਮ ਹੈ ਉਹਦੀ ਬੋਲੀ। ਆਖ ਹੈ ਅਸੀਂ ਰੋਜ਼ ਆਖਦੇ ਹਾਂ, ਮੰਗ ਹੈ ਉਸ ਦੇ ਦਰ 'ਤੇ ਅਸੀਂ ਆਂਚਲ ਫੈਲਾ ਕੇ ਝੋਲੀ ਅੱਡ ਕੇ ਰੋਜ਼ ਮੰਗਦੇ ਹਾਂ। ਆਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ, ਅਸੀਂ ਆਖਦੇ ਹਾਂ, ਅਸੀਂ ਮੰਗਦੇ ਹਾਂ, ਅਤੇ ਪਾਰ ਬ੍ਰਹਮ ਪਰਮੇਸ਼ਵਰ ਸਾਡੇ ਮੰਗਤਿਆਂ ਦੀ ਝੋਲੀ ਵਿੱਚ ਆਪਣੀ ਖੈਰਾਤ, ਆਪਣੀ ਬਖਸ਼ਿਸ਼ ਪਾਉਂਦੇ ਨੇ, ਖੈਰ ਪਾਉਂਦੇ ਨੇ। ਮਹਾਰਾਜ ਇਸ ਤੋਂ ਅੱਗੇ ਬਚਨ ਕਰਦੇ ਨੇ, ਕਹਿੰਦੇ ਉਸ ਪਰਮਾਤਮਾ ਨੂੰ ਜੇ ਪਿਆਰ ਕਰਨਾ ਫਿਰ ਉਹ ਤਰੀਕਾ ਕਿਹੜਾ? ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ, ਅੱਖ ਹੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ, ਫਿਰ ਕਿ ਅੱਗੇ ਰੱਖੀਏ? ਜਦੋਂ ਦਿੱਤੀਆਂ ਦਾਤਾਂ ਉਹਦੀਆਂ ਨੇ ਤੇ ਫਿਰ ਕਿਹੜੀ ਚੀਜ਼ ਪਰਮਾਤਮਾ ਦੇ ਅੱਗੇ ਰੱਖਣੀ ਚਾਹੁੰਦੇ ਆਪਾਂ? ਫਿਰ ਕਿ ਅੱਗੇ ਰੱਖੀਏ ਜਿ ਦਿਸੈ ਦਰਬਾਰ, ਜਿਸ ਨਾਲ ਉਹਦੇ ਦਰਬਾਰ ਦੀ ਝਲਕ ਦਰਸ਼ਨ ਹੋ ਜਾਣ, ਜਿਸ ਦਿਸੈ ਦਰਬਾਰ, ਮੂੰਹ ਕੇ ਬੋਲਣ ਬੋਲੀਏ ਤੇ ਆਪਣੀ ਜ਼ਬਾਨ ਤੋਂ ਕਿਹੜੇ ਬੋਲ ਬੋਲਾਂ ਮੈਂ, ਕਿਹੜੀ ਸ਼ਬਦਾਵਲੀ ਦੀ ਵਰਤੋਂ ਕਰਾਂ, ਜਿਨ੍ਹਾਂ ਬੋਲਾਂ ਨੂੰ ਜਿਨ੍ਹਾਂ ਸ਼ਬਦਾਂ ਨੂੰ ਸੁਣ ਕੇ ਪਰਿਪੂਰਨ ਪਰਮਾਤਮਾ ਮੈਨੂੰ ਮੁਹੱਬਤ ਕਰਨ? ਫਿਰ ਮੈਂ ਪੌੜੀ ਸੰਖੇਪ ਜੀ ਆਪ ਨੂੰ ਸਾਂਝ ਪਾ ਲੈਂਦਾ। ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ, ਅੱਖ ਹੈ ਮੰਗਹਿ ਦੇਹ ਦੇ ਦਾਤ ਕਰੇ ਦਾਤਾਰ, ਫਿਰ ਕਿ ਅੱਗੇ ਰੱਖੀਏ ਜਿਤ ਦਿਸੈ ਦਰਬਾਰ, ਮੂੰਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ। ਅਤੇ ਮਹਾਰਾਜ ਕਹਿੰਦੇ ਇੱਕ ਕੰਮ ਕਰ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਉਸ ਪਰਮਾਤਮਾ ਦੀਆਂ ਵਡਿਆਈਆਂ ਕਰ। ਪਰ ਇਸ ਸਮਝਿਓ ਪ੍ਰੇਮ ਸੰਯੁਗਤ, ਪ੍ਰੇਮ ਨਾਲ ਭਿੱਜ ਕੇ ਦੇਖੋ। ਭਗਤੀ ਸਾਰੇ ਕਰਦੇ ਆ, ਕਈ ਰੁੱਖੇ ਵੀ ਬੜੇ ਮਿਲਦੇ ਆ, ਪਰ ਜਿਸ ਭਗਤੀ ਵਿੱਚ ਪ੍ਰੇਮ ਹੋਵੇਗਾ, ਅੱਜ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਜਿਸ ਨੇ ਵੀ ਪਰਮਾਤਮਾ ਦੀ ਭਗਤੀ ਬਾਰੇ ਕੁਛ ਜਾਣ ਲਿਆ, ਕੋਈ ਅਚਰਜ ਨਹੀਂ, ਉਹ ਕਿਸੇ ਜ਼ਾਤ ਵਿੱਚ ਪੈਦਾ ਹੋਵੇ, ਧਰਤੀ ਦੇ ਕਿਸੇ ਖਿੱਤੇ ਵਿੱਚ ਪੈਦਾ ਹੋਵੇ, ਉਹਦੇ ਪਰਿਵਾਰ ਦਾ ਪਿਛੋਕੜ ਕੁਝ ਹੋਵੇ, ਉਹਦੀ ਬੋਲੀ ਕੁਛ ਹੋਵੇ, ਉਹਦਾ ਪਹਿਰਾਵਾ ਕੁਛ ਹੋਵੇ, ਸੱਚ ਇਵੇਂ ਉਹਦੇ ਸਰੀਰ ਦਾ ਰੰਗ ਜੈਸਾ ਮਰਜ਼ੀ ਹੋਵੇ, ਜਿਹਨੇ ਪਰਮਾਤਮਾ ਦੀ ਪ੍ਰੇਮਾ ਭਗਤੀ ਜਾਣ ਲਈ, ਅਚਰਜ ਨਹੀਂ, ਉਹ ਪਰਮਾਤਮਾ ਵਿੱਚ ਜ਼ਰੂਰ ਮਿਲੇਗਾ। ਮੈਂ ਬੇਨਤੀ ਕੀਤੀ ਕਿ ਉਸ ਸਾਈਂ ਦੀ ਉਹਦੇ ਨਾਲ ਜੇ ਖਾਮ ਕਲਾਮ ਹੋਣਾ ਅਤੇ ਬੋਲੀ ਪ੍ਰੇਮ। ਇਸ ਤੋਂ ਅਗਲੀ ਬੇਨਤੀ ਮੈਂ ਕਰਦਿਆਂ, ਅਸਲ 'ਚ ਪ੍ਰੇਮ ਹੈ ਕੀ? ਉਂਝ ਵੈਸੇ ਅਸੀਂ ਪ੍ਰੇਮ ਦੇ ਅਰਥ ਕਰਦੇ ਹਾਂ ਪਿਆਰ, ਮੁਹੱਬਤ, ਸੁਨੇਹ, ਲਵ ਸ਼ਬਦ ਵਰਤਨੇ। ਮੈਂ ਇੱਕ ਬੇਨਤੀ ਕਰਾਂਗਾ ਕਿ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ, ਅਸਲ 'ਚ ਪ੍ਰੇਮ ਇੱਕ ਅੰਦਰ ਦੀ ਖਿੱਚ ਹੈ। ਉਂਝ ਤਾਂ ਖਿੱਚ ਵਾਸ਼ਨਾ ਰੂਪ ਵਿੱਚ ਵੀ ਹੁੰਦੀ, ਮੋਹ ਵੀ ਤਾਂ ਇੱਕ ਖਿੱਚ ਹੈ। ਜਿਸ ਖਿੱਚ ਦਾ ਮਾਰਿਆ ਬੰਦਾ ਪਰਿਵਾਰ ਪਿੱਛੇ, ਸੰਸਾਰ ਪਿੱਛੇ ਦੌੜਦਾ, ਉਂਝ ਤਾਂ ਹਰ ਜਜ਼ਬੇ ਵਿੱਚ ਖਿੱਚ ਹੈ। ਕਾਮ ਵਿੱਚ ਆਪਣੀ ਖਿੱਚ, ਕ੍ਰੋਧ ਵਿੱਚ ਆਪਣੀ ਖਿੱਚ, ਲੋਭ ਮੋਹ ਅਹੰਕਾਰ 'ਚ ਇਹ ਸਾਰੀ ਖਿੱਚ ਹੀ ਹੈ, ਯਾਦ ਰੱਖੋ। ਪਰ ਜਿਸ ਅੰਦਰ ਇਹ ਮੋਹ ਦੀ ਖਿੱਚ ਪ੍ਰੇਮ ਵਿੱਚ ਬਦਲ ਜਾਏ, ਕਿਉਂਕਿ ਮੋਹ ਵਿੱਚ ਮਮਤਾ ਹੈ ਅਤੇ ਪ੍ਰੇਮ ਦੇ ਅੰਦਰ ਬਿਰਖਾ, ਬੈਰਾਗ ਅਤੇ ਵਾਰਨ ਦੀ ਬਿਰਤੀ ਹੈ। ਅਸਲ 'ਚ ਜਦੋਂ ਅਸੀਂ ਚੁਗਿਰਦੇ ਝਾਤੀ ਮਾਰਨੇ ਆਪਣੇ, ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਅੰਮ੍ਰਿਤ ਬੋਲ ਹੈ ਅਤੇ ਦਾਸ ਨੇ ਕਈ ਵਾਰੀ ਵੈਸੇ ਉਹ ਕਥਾ 'ਚ ਸਾਂਝ ਵੀ ਪਾਈ। ਦੇਖੋ ਹਰ ਚੀਜ਼ ਉਹ ਆਪਣੇ ਕਿਸੇ ਨਾ ਕਿਸੇ ਧੁਰੇ ਨਾਲ ਜੁੜੀ ਹੋਈ, ਉਹਦੇ ਵੱਲ ਤੁਰੀ ਜਾ ਰਹੀ, ਉਹਦੇ ਵੱਲ ਖਿੱਚੀ ਤੁਰੀ ਜਾ ਰਹੀ, ਪਰ ਉਸ ਖਿੱਚ ਨੂੰ ਕੋਈ ਜ਼ੋਰ ਲਾਉਣ ਵਾਲਾ ਨਹੀਂ, ਉਹ ਸੁੱਤੇ ਸਿੱਧ ਹੈ। ਜਿਵੇਂ ਇਹ ਉਦਾਹਰਨ ਮੈਂ ਇੱਕ ਦਿੰਦਾ, ਗੁਰੂ ਗੋਬਿੰਦ ਸਿੰਘ ਦੇ ਬਚਨ ਨੇ ਕਿ ਅਸੀਂ ਜ਼ਮੀਨ ਦੇ ਉੱਪਰ ਕਿਸੇ ਵੀ ਧਰਤੀ 'ਤੇ ਅੱਗ ਬਾਲੋ, ਇਸ ਧਰਤੀ ਦੇ ਕਿਸੇ ਵੀ ਖਿੱਤੇ 'ਤੇ, ਆਪ ਜੀ ਦੇਖੋਗੇ ਜਦੋਂ ਅੱਗ ਬਲੇਗੀ ਅਤੇ ਬਲਦੀ ਕੋਈ ਲੱਕੜ ਨੂੰ, ਭਾਵੇਂ ਆਪਾਂ ਉਹਦੇ ਮੂੰਹ ਨੂੰ ਜਿੱਥੇ ਅੱਗ ਲੱਗੀ ਉਹਨੂੰ ਟੇਢਿਆਂ ਥੱਲੇ ਧਰਤੀ ਵੱਲ ਕਰੀਏ, ਕਦੀ ਅੱਗ ਦੀਆਂ ਲਪਟਾਂ ਜ਼ਮੀਨ ਵੱਲ ਜਾਂਦੀਆਂ ਦੇਖੀਆਂ ਨੇ? ਅਸੀਂ ਦੇਖਦੇ ਹਾਂ ਕਿ ਅੱਗ ਭਾਵੇਂ ਦੀਵਾ ਬਾਲੋ, ਲੈਂਪ ਬਾਲੋ, ਭਾਵੇਂ ਕਿਸੇ ਚੀਜ਼ ਨੂੰ ਅੱਗ ਲਾਓ, ਜੇ ਬਲਦੀ ਕੋਈ ਅੱਗ ਦੀ ਲੱਕੜ ਨੂੰ ਆਪਾਂ ਧਰਤੀ ਵੱਲ ਉਹ ਚੁਕਾ ਦਈਏ, ਪਿਆਰਿਓ ਉਹਦੀਆਂ ਚਿੰਗੜੀਆਂ ਧਰਤੀ 'ਤੇ ਨਹੀਂ ਡਿੱਗਣੀਆਂ, ਉਹਦੀਆਂ ਲਪਟਾਂ, ਉਹਦੀ ਲੋਜ ਜ਼ਮੀਨ 'ਤੇ ਨਹੀਂ ਜਾਣੀ। ਸੱਚ ਇਵੇਂ ਕਿ ਉਹਦੇ ਚਿੰਗਾੜੇ, ਉਹਦੀਆਂ ਲਪਟਾਂ, ਉਹਦੀ ਲੋ ਇੱਕੋ ਵੱਲ ਇੱਕੋ ਦਮ ਅਸਮਾਨ ਵੱਲ ਉੱਡੇਗੀ। ਨਿੱਕੇ ਨਿੱਕੇ ਅਣਗਿਣਤ ਚਿੰਗਿਆੜੀਆਂ, ਚਿੰਗਾਰੀਆਂ, ਛੋਲੇ, ਉਹ ਇੱਕੋ ਦਮ ਉੱਡਦੇ ਹੋ ਅਸਮਾਨ ਵੱਲ ਜਾਣਗੇ। ਅਸੀਂ ਕਹਾਂਗੇ ਨਹੀਂ, ਇਹ ਅਸਮਾਨ ਵਾਲੀ ਅੱਗ ਉੱਡਦੀ ਹੁੰਦੀ। ਅਤੇ ਮੈਂ ਬੇਨਤੀ ਕਰਾਂ, ਧਰਤੀ ਵਿੱਚ ਤਾਂ ਗ੍ਰੈਵਿਟੀ ਹੈ, ਧਰਤੀ ਵਿੱਚ ਤਾਂ ਆਕਰਸ਼ਣ ਸ਼ਕਤੀ ਹੈ। ਜੇ ਇੱਕ ਫਲ ਟਾਣੀ ਨਾਲ ਲੱਗਾ ਹੋਇਆ ਧਰਤੀ 'ਤੇ ਡਿੱਗਦਾ ਤਾਂ ਨਿਊਟਨ ਸੋਚੀ ਪੈ ਜਾਂਦਾ कि धरती विच खिच है ये चीज़ नू अपने वल आकर्षित कर रही है, तो फिर एक निक्की जी अग की चंगयाड़ी नू अपने वल क्यों नहीं खिंचती, अग की लाट नू अपने वल क्यों नहीं खिंचती। गुरु गोबिंद सिंह कहिंदे ने समझ इंसान कि खिच की चीज़ है, असल च निक्की तो निक्की अग की चिंग भी वो आसमान वल तां उड़दी है क्योंकि ओदा महबूब ओदा मरकज ओदा तुरा ओदा आपा ओ आसमान दे विच सूरज जिहड़ा लट लट करके बलदा पे, सच ए वे निक्की जी चिंगाड़ी भी खिच लैके अपने सूरज महबूब तक मिलना चाहती है। उन्हूं तां किसी ने सिक्ख्या भी नहीं दित्ती, पर अदृष्ट खिच तां उन्हूं भी उपर नूं लिजा रही है। आ बंदे नूं समझाना पैंदा तू प्रेम कर लै। मैं सिर्फ उदाहरणां थोड़ियां जिहियां देंगा, तो अज मेरी इच्छा सी मैं भाव भगत की गल संखेप जी जरूर करके जाव। हजूर ने कहा अग की निक्की जी चिनंग सूरज वल जा रही है क्योंकि वह प्यारा उन्हूं खिच रहा है। आप देख दो कि समुद्र तो पानी उड़दा है, किन्ने दिन आसमान विच बदलों का रूप धारण करके तुरिया फिरदा, अदृष्ट हवा विच नमी है, पर वही पानी जिहड़ा समुद्र तो उड़िया है कई दिन आसमान विच रहिंदा है, ते कुछ दिनों तो बाद ओ पानी बूंद बूंद कतरा कतरा बन के दोबारा फिर धरती ते डिगदा है, ते जदों ओ पानी जमीन ते डिगदा है ते इक्को दम ओ दरिया नदी नाले दा रूप घर धारण करके रुकदा नहीं। तुसी देखो बारिश हुंदी कदी नहीं कहिंदी हुण आराम कर लईए, असी समुंदर तो आईआं वां किन्ने दिन आसमान विच रहीआं वां, वह कहिंदे ने डिगदिआं सार एक जल दा कतरा एक बूंद पानी दी अपना सबर शुरू कर देंदी, तेजी नाल वह पानी वहण बन के प्रवाह बन के दौड़द। जे उन्हूं पुछिए इन्ने दिनों का तू आसमान च हुण टिक जा, तो वह पानी भी कहेगा नहीं एक समुंदर है जिथों मैं विछड़िया हाँ, सच एवे मेरे अंदर दी खिच मेरे प्यारे शव तक मैनू ले जाना चाहती है। एक अदृष्ट ताकत अदृष्ट खिच पानी की बूंद नूं सागर वल ले जा रही है, एक अदृष्ट खिच अग की चिंगारी नूं सूरज वल ले जा रही है, ते तीसरी बेनती करा एक अदृष्ट खिच आ जमीन तो उपर जिन्नी मर्जी मिट्टी उड़े तूफान आवे तेज ते मिट्टी आकाश वल उड़ जाए, किन्ने दिन गर्द गुबार आकाश विच बणिया रहे। आप देखोगे जिन्ने मिट्टी दे जर्रे ने एक एक जर्रा फिर धरती दे उत्ते डिगेगा, क्यों? क्योंकि उन्हां दी धरती मां दी खिच उन्हां नूं दोबारा अपने वल खिंच रही है। गुरु गोबिंद सिंह कहिंदे ने एक है संसार दा परमात्मा ना बनाया निजाम, अग सूरज वल जा रही है, पानी सागर वल जा रहा है, रेत वाहगुरु मिट्टी दा जर्रा वो वापस धरती वल आ रहा है। कहिंदे ने सच एवे इन्हां नूं अदृष्ट खिच अपने वल खिंच दीए। प्यारिया तैनू कहना पैंदा है, पर दुख इस चीज़ का कि तैनू होर खिचा ने चार चवेरे खिंच लिया, तेरे अंदर वो खिच पैदा ही ना हो सकी जिहड़ी तैनू रब वाले पासे लै जावे। खैतों भी एक खिच प्रेम एक अदृष्ट खिच है। गुरु गोबिंद सिंह जी दे अमृत बोल ने जैसे एक आग ते कनोका कोट आग उठे, न्यारे न्यारे होए कह फिर आग में मिला हेंगे, फिर खिचे हुए वापस आते पे ने अपने मरकज। जैसे एक आग ते कनोका कोट आग उठे, न्यारे न्यारे होए कह फिर आग में मिला हेंगे, जैसे एक धूर ते अनेक धूर पूरत है, एक मिट्टी दे टिब्बे तो किन्ने जर्रे उठते ऊपर, जैसे एक धूर ते अनेक धूर पूरत है, धूर के कनुका सबे धूर की समाहेंगे, जैसे एक नद ते तरंग कोट उपजत हैं, पान के तरंग सब पान की कहाएंगे, तैसे विश्व रूप ते अपूत पूत प्रगट होए, ताही ते उपज सब ताही मैं समाहेंगे। ये ओदी खिच है। मैं एक होर बेनती करा, देखो हर चीज़ असी बाणी चो लै रहे हैं। यतन दास ने पिछले दिनों तो यही किया, क्योंकि गुरु शब्द की विचार सुन लिया बैठे, करंट इशू ते गल जरूर होवे, पर कलियां समाजिक कहानियां ना पाई जाइए। मैं बेनती करांगा गुरु ग्रंथ साहिब दे शब्द विच डुबिए, शब्द ही सानू जिंदगी देगा, बाणी तो बिना साडा की है संसार च। दूसरी बेनती जिहड़ी कर लगा, ਦੇਖੋ ਅਸਮਾਨ ਤੇ ਸੂਰਜ ਕਹਿ, ਇਹ ਵੀ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਕਹਿ, ਤੇ ਕਮਲ ਦਾ ਫੁੱਲ ਧਰਤੀ ਤੇ ਕਹਿ, ਕੋਈ ਤਾਰ ਤਾਂ ਜੁੜੀ ਨਹੀਂ। ਮੈਂ ਬੇਨਤੀ ਕਰਾਂ, ਕੋਈ ਵਾਇਰ ਕੋਈ ਤਾਰ ਤਾਂ ਸੂਰਜ ਦੀ ਰੋਸ਼ਨੀ ਨਾਲ ਜੋੜੀ ਨਹੀਂ ਕਿ ਕਿਸੇ ਨੇ ਕਿਹਾ ਹੋਵੇ ਕਮਲ ਦੇ ਫੁੱਲ ਦੀਆਂ ਜੜ੍ਹਾਂ ਵਿੱਚ ਆਹ ਇੰਸਟਰੂਮੈਂਟ ਲਾ ਦਿਓ, ਆਹ ਤਾਰ ਉੱਪਰ ਨੂੰ ਕੱਢ ਦਿਓ, ਜਦੋਂ ਸੂਰਜ ਦੀ ਕਿਰਨ ਨਿਕਲੇਗੀ ਤਾਂ ਆਪਣੇ ਆਪ ਖਿੜ ਪਵੇਗਾ। ਚਲੋ ਵਾਇਰਲੈਸ ਵੀ ਹੋਣਾ ਅੱਜ ਕੱਲ੍ਹ ਬਹੁਤ ਕੁਝ ਹੈ, ਕਿ ਕਦੀ ਕਿਸੇ ਨੇ ਕਮਲ ਦੇ ਫੁੱਲ ਕੋਲ ਕੋਈ ਯੰਤਰ ਲਾਇਆ ਕਿ ਜਦੋਂ ਸੂਰਜ ਦੀ ਕਿਰਨ ਨਿਕਲੇ ਤਾਂ ਕਮਲ ਦਾ ਫੁੱਲ ਖਿੜ ਪਵੇ? ਨਹੀਂ ਪਿਆਰਿਓ, ਨਾ ਸੂਰਜ ਕੋਲ ਕੋਈ ਯੰਤਰ ਲੱਗਾ ਹੈ, ਨਾ ਕਮਲ ਦੇ ਫੁੱਲ ਕੋਲ ਕੋਈ ਯੰਤਰ ਲੱਗਾ ਹੈ। ਇੱਕ ਅਸਮਾਨ ਦੇ ਉੱਪਰ ਕਹਿ, ਦੂਜਾ ਚਿੱਕੜ ਵਿੱਚ ਕਹਿ, ਪਰ ਸੱਚ ਇਹ ਵੇ ਕਰੋੜਾਂ ਕੋਹ ਦੀ ਦੂਰੀ, ਉਹਦੇ ਵਿੱਚ ਵੀ ਇੱਕ ਖਿੱਚੇ ਚਿੱਕੜ ਵਿੱਚ ਖਲੋਤਾ ਹੋਇਆ ਕਮਲ ਦਾ ਫੁੱਲ ਵੀ ਅਦ੍ਰਿਸ਼ਟ ਖਿੱਚ ਪੈਂਦੀ ਹੈ ਅਤੇ ਇੱਕੋ ਦਮ ਖਿੜਨਾ ਸ਼ੁਰੂ ਕਰ ਦਿੰਦਾ ਹੈ। ਸੂਰਜ ਚੜ੍ਹੇ ਤਾਂ ਉਹ ਵੀ ਖਿੜਦਾ ਹੈ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕਿਹਾ ਹੈ ਕਿ ਸਰਵਰ ਕਮਲ ਕਿਰਨ ਆਕਾਸ਼ੀ, ਕਮਲ ਦਾ ਫੁੱਲ ਸਰੋਵਰ 'ਚ ਹੈ ਅਤੇ ਕਿਰਨਾਂ ਜਿਹੜੀਆਂ ਨੇ ਅਸਮਾਨ 'ਚ ਆਕਾਸ਼ 'ਚ ਨੇ। ਸਰਵਰ ਕਮਲ ਕਿਰਨ ਆਕਾਸ਼ੀ ਬਿਕਸ਼ੇ ਸਹਿ ਸੁਭਾਈ, ਇਹ ਸੁੱਤੇ ਸਿੱਧ ਆਪਣੇ ਆਪ ਖੇੜੇ ਵਿੱਚ ਆ ਜਾਂਦਾ, ਕਿਉਂਕਿ ਅਦ੍ਰਿਸ਼ਟ ਖਿੱਚ ਉਸ ਕਮਲ ਦੇ ਫੁੱਲ ਨੂੰ ਖੇੜਾ ਪਈ ਦਿੰਦੀ। ਇੱਕ ਬੇਨਤੀ ਮੈਂ ਆਪ ਦੇ ਸਨਮੁੱਖ ਕਰਾਂ, ਗੁਰਮੁਖੋ ਸੱਚ ਇਹ ਵੇ ਪ੍ਰੇਮ ਇੱਕ ਖਿੱਚ ਹੈ। ਉਂਝ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਉਸ ਖਿੱਚ ਲਈ, ਮੈਂ ਫਿਰ ਸ਼ਬਦ ਖਿੱਚ ਵਰਤ ਰਿਹਾ ਉਂਝ ਸਮਝਣ ਵਾਸਤੇ, ਉਦ ਅਦ੍ਰਿਸ਼ਟ ਰੱਬ ਦੀ ਰਹਿਮਤ ਲਈ ਬੜੇ ਪ੍ਰਮਾਣ ਵਰਤੇ। ਜਿਵੇਂ ਉਸ ਖਿੱਚ ਨੂੰ ਕਾਮੁਕ ਬਿਰਤੀ ਵਿੱਚ ਵੀ ਜਿਵੇਂ ਆਉਂਦਾ ਹੈ, ਮੰਨ ਲਓ ਮੇਲ ਅਤੇ ਫੀ ਮੇਲ, ਪਤੀ ਅਤੇ ਪਤਨੀ ਦਾ ਸੰਯੋਗ, ਉਹਨੂੰ ਵੀ ਉਸ ਖਿੱਚ ਨਾਲ ਤੁਲਨਾ ਦਿੱਤੀ ਗਈ। ਹਾਲਾਂਕਿ ਬਾਣੀ ਵਿੱਚ ਇਸ ਪ੍ਰਥਾ ਇਹ ਕਿਹਾ ਵੀ ਗਿਆ ਕਿ ਮੈਂ ਕਾਮਣ ਮੇਰਾ ਕੰਤ ਕਰਤਾਰ, ਜਿਹਾ ਕਰਾਏ ਤਿਹਾ ਕਰੀ ਸ਼ਿੰਗਾਰ, ਜਾਂ ਤਿਸ ਭਾਵੈ ਤਾਂ ਕਰੈ ਭੋਗ, ਤਨ ਮਨ ਸਾਚੇ ਸਾਹਿਬ ਜੋਗ। ਇਹ ਕੀ ਹੈ? ਇਹ ਦੇਖੋ ਬਾਣੀ 'ਚ ਬਚਨ ਨੇ, ਗੁਰੂ ਅਮਰਦਾਸ ਦਾ ਇਹ ਬਚਨ ਹੈ। ਹੁਣ ਦੋ ਸਰੀਰਾਂ ਦੀ ਆਪਸੀ ਕਸ਼ਿਸ਼ ਹੈ ਮੇਰੇ ਸਤਿਗੁਰੂ ਨੇ, ਇਹ ਜਿਹੜੀ ਵਾਸਨਾ ਸੰਯੁਕਤ ਕਸ਼ਿਸ਼ ਸੀ, ਇਸ ਤੋਂ ਸਾਡੀ ਸੁਰਤ ਨੂੰ ਉੱਪਰ ਉਠਾ ਕੇ ਕਿਹਾ, ਦੇਖ ਜਿਵੇਂ ਇੱਕ ਕਾਮਣ ਇੱਕ ਇਸਤਰੀ ਆਪਣੇ ਪਤੀ ਦੇ ਪਿਆਰ ਦੀ ਖਾਤਰ ਜਿਹੋ ਜਿਹਾ ਸ਼ਿੰਗਾਰ ਕਹਿੰਦਾ ਉਹ ਕਰਨ ਨੂੰ ਤਿਆਰ ਹੈ, ਸੱਚ ਇਵੇਂ ਕਿ ਤੂੰ ਪਰਮਾਤਮਾ ਨੂੰ ਮੁਹੱਬਤ ਕਰ, ਇਸਤਰੀ ਬਣ ਕੇ ਜਿਵੇਂ ਪਰਮਾਤਮਾ ਤੈਨੂੰ ਚਾਹੁੰਦਾ ਤੂੰ ਉਸੇ ਹੁਕਮ ਨੂੰ ਸੱਤ ਵਚਨ ਕਰਕੇ ਮੰਨ ਲੈ। ਸਮਝਾਉਣਾ ਤਾਂ ਸਿਰਫ ਇਹੀ ਚਾਹਿਆ। ਬੇਨਤੀ ਕਰਾਂਗਾ ਕਿ ਉਹ ਖਿੱਚ ਜਿਹਨੂੰ ਆਪਾਂ ਪ੍ਰੇਮ ਕਹਿੰਦੇ ਹਾਂ, ਜਿਹਨੂੰ ਆਪਾਂ ਮੁਹੱਬਤ ਕਹਿੰਦੇ ਹਾਂ, ਜਿਹਨੂੰ ਆਪਾਂ ਲਵ ਸ਼ਬਦ ਵਰਤਦੇ ਹਾਂ ਪਰਮਾਤਮਾ ਲਈ, ਸੱਚ ਇਵੇ ਕਿ ਪ੍ਰੇਮਾ ਭਗਤੀ ਤੋਂ ਉੱਪਰ ਹੋਰ ਕੁਛ ਨਹੀਂ। ਇਹੀ ਕਾਰਨ ਕਿ ਮੇਰੇ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ 'ਚ ਕੁਛ ਕੁ ਗੱਲਾਂ ਦਾ ਜ਼ਿਕਰ ਕਰਦੇ ਹਾਂ ਕਿ ਇਸ ਢੰਗ ਨਾਲ ਪਰਮਾਤਮਾ ਨੂੰ ਪਾਉਣਾ ਚਾਹੀਏ। ਨਹੀਂ ਜਿਵੇਂ ਕਹਿੰਦੇ ਨੇ ਪਰਮਾਤਮਾ ਨੂੰ ਵਸ ਕਰਨ ਲਈ ਕੋਈ ਬੰਦਾ ਤਰਲੇ ਮਾਰੀ ਜਾਏ, ਰੋਈ ਜਾਏ, ਕਕਿਆਈ ਜਾਏ, ਅਤੇ ਕੀ ਕਕਿਆਨ ਦੇ ਨਾਲ ਝੂਠੇ ਮੂਠੇ ਅੱਖਾਂ 'ਚੋਂ ਪਾਣੀ ਅਤੇ ਤਰਲਿਆਂ ਨਾਲ ਰੱਬ ਵਸ ਵਿੱਚ ਆ ਜਾਏਗਾ? ਮਹਾਰਾਜ ਕਹਿੰਦੇ ਨੇ ਨਹੀਂ। ਜੇਕਰ ਕੋਈ ਮੈਂ ਕਹਿ ਵੀ ਮੈਂ ਵੇਦ ਪੜ੍ਹ ਲੈਂਦੇ, ਮੈਂ ਪੁਰਾਣ ਪੜ੍ਹ ਲੈਂਦੇ, ਮੈਂ ਧਰਮ ਗ੍ਰੰਥਾਂ ਦਾ ਆਚਾਰਿਆ ਬਣ ਗਿਆ ਵਾਂ, ਨਹੀਂ ਪਿਆਰਿਓ, ਉਸ ਨਾਲ ਵੀ ਉਹ ਵਸ ਵਿੱਚ ਨਹੀਂ। ਜੇਕਰ ਕੋਈ ਇਹ ਚਾਹੇ ਕਿ ਮੈਂ ਪਰਿਪੂਰਨ ਪਰਮਾਤਮਾ ਨੂੰ ਤੀਰਥ ਇਸ਼ਨਾਨ ਕਰਕੇ ਪਾ ਲਿਆ, ਇਸ ਢੰਗ ਨਾਲ ਵੀ ਉਹ ਪਿਆਰ ਨਹੀਂ ਲੈ ਸਕੇਗਾ। ਜੇ ਕਹਿ ਮੈਂ ਸਾਰੀ ਧਰਤੀ 'ਤੇ ਨੰਗੇ ਪੈਰ ਘੁੰਮਣਾ ਪਿਆ ਅਤੇ ਉਹਦੀ ਮੁਹੱਬਤ ਮਿਲ ਜਾਏ, ਮਹਾਰਾਜ ਕਹਿੰਦੇ ਨਹੀਂ, ਇਸ ਢੰਗ ਨਾਲ ਵੀ ਨਹੀਂ। ਜੇਕਰ ਕੋਈ ਕਹਿ ਮੈਂ ਬਹੁਤ ਦਾਨ ਕਰਨਾ, ਮੇਰੇ ਕੋਲ ਸਿਆਣਪ ਬੜੀ ਹੈ, ਮੈਂ ਸਿਆਣਪ ਨਾਲ ਜ਼ਿੰਦਗੀ ਜੀਣਾ, ਅਤੇ ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਸ ਢੰਗ ਨਾਲ ਵੀ ਨਹੀਂ। ਪਰ ਕਿਵੇਂ? ਕਹਿਣ ਲੱਗੇ ਸਿਆਣਪ ਨਾਲ ਨਹੀਂ, ਤਲੀਮ ਨਾਲ ਨਹੀਂ, ਪੈਸੇ ਨਾਲ ਨਹੀਂ, ਦਾਨ ਨਾਲ ਨਹੀਂ, ਸੱਚ ਇਹ ਵਿੱਚ ਝੂਠੇ ਰੋਣੇ ਰੋਣ ਨਾਲ ਨਹੀਂ। ਜੇ ਕਿਸੇ ਨੇ ਪਰਮਾਤਮਾ ਨੂੰ ਵਸ ਕੀਤਾ ਤਾਂ ਕੇਵਲ ਤਾਂ ਕੇਵਲ ਪ੍ਰੇਮਾ ਭਗਤੀ ਕਰਕੇ ਵਸ ਕੀਤਾ ਹੈ। ਹਜ਼ੂਰ ਦੇ ਅੰਮ੍ਰਿਤ ਬਚਨ ਨੇ ਕਿ ਨਾ ਤੂੰ ਆਵੈਂ ਵਸ ਬਹੁਤ ਕਿਣਾਵਣੇ, ਨਾ ਤੂੰ ਆਵੈਂ ਵਸ ਵੇਦ ਪੜ੍ਹਾਵਣੇ, ਨਾ ਤੂੰ ਆਵੈਂ ਵਸ ਤੀਰਥ ਨਹਾਈਐ, ਨਾ ਤੂੰ ਆਵੈਂ ਵਸ ਧਰਤੀ ਧਾਈਐ, ਨਾ ਤੂੰ ਆਵੈ ਵਸ ਕਿਤੇ ਸਿਆਣਪੈ, ਨਾ ਤੂੰ ਆਵੈ ਵਸ ਬਹੁਤਾ ਦਾਨ ਦੇ। ਅਤੇ ਕਿਵੇਂ ਵਸ ਵਿੱਚ ਆਉਂਦਾ? ਮਹਾਰਾਜ ਕਹਿੰਦੇ ਸਭ ਕੋ ਤੇਰਾ ਵਸ ਅਗੰਮ ਅਗੋਚਰਾ, ਤੂੰ ਭਗਤਾਂ ਕਹਿ ਵਸ ਭਗਤਾਂ ਤਾਣ ਤੇਰਾ। ਹੁਣ ਦੇਖੋ ਸਾਰੀਆਂ ਸਪਸ਼ਟ ਜਿਹਾ ਕਰ ਦਿੱਤਾ ਕਿ ਪਰਿਪੂਰਨ ਪਰਮਾਤਮਾ ਵਾਹਿਗੁਰੂ ਤੂੰ ਭਗਤਾਂ ਦੇ ਅਧੀਨ ਖੈਂ, ਕਿਉਂਕਿ ਉਹਨਾਂ ਕੋਲ ਪ੍ਰੇਮਾ ਭਗਤੀ ਹੈ, ਉਹਨਾਂ ਕੋਲ ਪਿਆਰ ਹੈ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚੋਂ ਹੀ ਦਾਸ ਕੁਛ ਬੇਨਤੀਆਂ ਹੋਰ ਕਰੇਗਾ ਸਿਰਫ ਪ੍ਰੇਮਾ ਭਗਤੀ ਬਾਰੇ। ਪ੍ਰੇਮਾ ਭਗਤੀ ਵਿੱਚ ਸਿਮਰਨ ਹੈ, ਪ੍ਰੇਮਾ ਭਗਤੀ ਵਿੱਚ ਕੀਰਤਨ ਹੈ, ਪ੍ਰੇਮਾ ਭਗਤੀ ਵਿੱਚ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਉਹਨੂੰ ਵਾਰ ਵਾਰ ਅੰਦਰ ਦੀ ਤੜਫ ਲੈ ਕੇ ਪੁਕਾਰਨਾ ਹੈ। ਇਹੀ ਕਾਰਨ ਕਿ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਜਿਹੜੇ ਅਸੀਂ ਸੁਧਾ ਸਵਈਏ ਪੜ੍ਹਨੇ ਖਾਂ ਅੰਮ੍ਰਿਤ ਸਵਈਏ ਹਜ਼ੂਰ ਦੀ ਅੰਮ੍ਰਿਤ ਬਾਣੀ 'ਚ ਉਹਦੇ 'ਚ ਬਖਸ਼ਿਸ਼ ਕਰਦਿਆਂ ਕਿਹਾ ਕਿ ਕਹਾ ਭਇਓ ਜੋ ਦਊ ਲੋਚਨ ਮੂੰਦ ਕਹਿ। ਕੀ ਹੋਇਆ ਜੇ ਤੂੰ ਦੋਨੋਂ ਅੱਖਾਂ ਨੂੰ ਬੰਦ ਕਰਕੇ ਬੈਠ ਗਿਆ? ਕਹਾ ਭਇਓ ਜੋ ਦਊ ਲੋਚਨ ਮੂੰਦ ਕਹਿ, ਬੈਠ ਰਹੋ ਵਕਤ ਧਿਆਨ ਲਗਾਇਓ, ਨਾਤ ਫਿਰਿਓ ਲੀਏ ਸਾਤ ਸਮੁੰਦਰ ਲੋਕ ਗਇਓ ਪਰ ਲੋਕ ਗਵਾਇਓ। ਨੇਤਰ ਵੀ ਬੰਦ ਕੀਤੇ, ਸੱਤਾਂ ਸਮੁੰਦਰਾਂ ਦਾ ਇਸ਼ਨਾਨ ਵੀ ਕੀਤਾ। ਕਹਾ ਭਇਓ ਜੋ ਦਊ ਲੋਚਨ ਮੂੰਦ ਕਹਿ, ਬੈਠ ਰਹੋ ਵਕਤ ਧਿਆਨ ਲਗਾਇਓ, ਨਾਤ ਫਿਰਿਓ ਲੀਏ ਸਾਤ ਸਮੁੰਦਰ ਲੋਕ ਗਇਓ ਪਰ ਲੋਕ ਗਵਾਇਓ। ਵਾਸ ਕੀਓ ਬਖਿਆਨ ਸੋ ਬੈਠ ਕੇ, ਸਾਰੀ ਜ਼ਿੰਦਗੀ ਕੱਢ ਦਿੱਤੀ ਬੰਦਿਆ ਵਿਸ਼ੇ ਵਾਸ਼ਨਾਵਾਂ ਵਿੱਚ ਨਿੱਠ ਕੇ ਬੈਠਿਆ। ਵਾਸ ਕੀਓ ਬਖਿਆਨ ਸੋ ਬੈਠ ਕੇ, ਐਸੀ ਐਸੇ ਸੋ ਬੈਸ ਬਿਤਾਇਓ। ਪਰ ਉਹ ਮਿਲਦਾ ਕਿਵੇਂ ਹੈ? ਸਾਚ ਕਹੂੰ ਸੁਣ ਲੇਖੋ ਸਭੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਾਪਾਇਓ। ਪ੍ਰੇਮ ਸ਼ਬਦ ਦੀ ਉੱਥੇ ਵਰਤੋਂ ਕੀਤੀ। ਬੇਨਤੀ ਹੈ ਫਿਰ ਜਿਹੜੇ ਪ੍ਰੇਮਾ ਭਗਤੀ ਕਰਦੇ ਨੇ ਉਹਨਾਂ ਦਾ ਪੂਰੇ ਦਾ ਪੂਰਾ ਸਰੀਰ, ਪ੍ਰੇਮਾ ਭਗਤੀ ਕਰਨ ਵਾਲੇ ਦੀ ਬੋਡੀ, ਉਹਦੀ ਦੇਹ, ਕੋਈ ਗਿਆਨ ਇੰਦਰਾ ਐਸਾ ਨਹੀਂ ਜਿਹੜਾ ਪਰਮਾਤਮਾ ਦੀ ਸਿਫਤ ਵਿੱਚ ਨਾ ਜੁੜਿਆ ਹੋਵੇ। ਜਿਵੇਂ ਭਗਤ ਰਵਿਦਾਸ ਸਾਹਿਬ ਜੀ ਦਾ ਇੱਕ ਸ਼ਬਦ ਹੈ, ਉਹ ਕਹਿੰਦੇ ਨੇ ਪ੍ਰੇਮਾ ਭਗਤੀ ਕਰਨ ਵਾਲੇ ਦੀ ਇਹ ਨਿਸ਼ਾਨੀ ਹੈ, ਉਹ ਚਿੱਤ ਕਰਕੇ ਪਰਮਾਤਮਾ ਦਾ ਸਿਮਰਨ ਕਰਦਾ ਹੈ, ਉਹ ਨੇਤਰਾਂ ਨਾਲ ਪਿਆਰੇ ਵਾਹਿਗੁਰੂ ਜੀ ਦੇ ਦੀਦਾਰ ਦੀ ਝਲਕ 'ਚ ਰਹਿੰਦਾ ਹੈ, ਉਹ ਕੰਨਾਂ ਨਾਲ ਗੁਰੂ ਦਾ ਸ਼ਬਦ ਸੁਣਦਾ ਹੈ, ਉਹ ਆਪਣੀ ਰਸਨਾ ਨਾਲ ਸੱਚ ਏਵੇਂ ਪਰਿਪੂਰਨ ਪਰਮਾਤਮਾ ਦੇ ਅੰਮ੍ਰਿਤ ਬੋਲ ਬੋਲਦਾ ਹੈ। ਉਸ ਦਾ ਮਨ ਇੱਕ ਭਵਰੇ ਦੀ ਤਰ੍ਹਾਂ ਬਣ ਜਾਂਦਾ ਹੈ ਅਤੇ ਉਹ ਸ਼ਬਦ ਦੀ ਮਕਰੰਦ ਰਸ ਨੂੰ ਚੂਸਦਾ। ਅਤੇ ਭਗਤ ਜੀ ਅੱਗੇ ਆਪਣੀ ਇਸ ਅਵਸਥਾ ਬਾਰੇ ਕਹਿੰਦੇ ਨੇ ਕਿ ਹੇ ਪਰਿਪੂਰਨ ਪਰਮਾਤਮਾ, ਇੱਕ ਕਿਰਪਾ ਕਰਿਓ ਕਿ ਇਹ ਪ੍ਰੀਤ ਵਾਲੀ ਚੀਜ਼ ਮੇਰੇ ਅੰਦਰੋਂ ਕਿਤੇ ਚਲੀ ਨਾ ਜਾਏ, ਕਿਉਂਕਿ ਮੈਂ ਆਪਣੀ ਜਿੰਦ ਦੇ ਵੱਟੇ ਇਹ ਪ੍ਰੀਤ ਖਰੀਦੀ ਹੈ। ਗੱਲਾਂ ਨਾਲ ਪ੍ਰੀਤ ਨਹੀਂ। ਫਿਰ ਮੇਰੀ ਬੇਨਤੀ ਸੁਣਿਓ ਜੋ ਮੈਂ ਅਰਜ਼ ਕਰਨੀ ਚਾਹੁੰਦਾ। ਹੁਣ ਗੱਲਾਂ ਨਾਲ ਤਾਂ ਮੈਂ ਵੀ ਪ੍ਰੇਮ ਦੀ ਕਥਾ ਕਰੀ ਜਾ ਰਿਹਾ, ਗੱਲਾਂ ਵਿੱਚ ਅਤੇ ਅਨੁਭਵ ਵਿੱਚ ਫਿਰ ਬੜਾ ਅੰਤਰ 'ਚ। ਸਤਿਗੁਰੂ ਦੇ ਅੰਮ੍ਰਿਤ ਬੋਲ ਨੇ ਕਿ ਚਿੱਤ ਸਿਮਰਨ ਕਰੋਂ, ਇਹ ਹੈ ਪ੍ਰੇਮੀ ਦੀ ਅਵਸਥਾ। ਆਪਣੇ ਚਿੱਤ ਵਿੱਚ ਆਪਣੇ ਪਿਆਰੇ ਮਹਿਬੂਬ ਵਾਹਿਗੁਰੂ ਜੀ ਦਾ ਚਿੰਤਨ ਕਰਨਾ, ਸਿਮਰਨ ਕਰਨਾ। ਚਿੱਤ ਸਿਮਰਨ ਕਰੋਂ ਨੈਣ ਅਵਲੋਕਨੋਂ, ਅਤੇ ਆਪਣੇ ਨੇਤਰਾਂ ਦੇ ਨਾਲ ਉਸ ਪਿਆਰੇ ਪਰਮੇਸ਼ਵਰ ਦੇ ਦੀਦਾਰ ਕਰਨੇ। ਚਿੱਤ ਸਿਮਰਨ ਕਰੂੰ ਨੈਣ ਅਵਲੋਕਨੂੰ, ਸਰਵਣ ਬਾਣੀ ਸੋ ਜਸ ਪੂਰ ਰੱਖੂੰ। ਆਪਣੇ ਕੰਨਾਂ ਵਿੱਚ ਵਾਹਿਗੁਰੂ ਦੀ ਸਿਬਤ ਸਲਾਹ ਦੀ ਬਾਣੀ ਦੇ ਜਸ ਨੂੰ ਪੂਰ ਰੱਖਣਾ। ਚਿੱਤ ਸਿਮਰਨ ਕਰੂੰ ਨੈਣ ਅਵਲੋਕਨੋਂ, ਸਰਵਣ ਬਾਣੀ ਸੋ ਜਸ ਪੂਰ ਰੱਖੂੰ। ਮਨ ਸੋ ਮਦਕਰ ਕਰੂੰ ਚਰਨ ਹਿਰਦੈ ਧਰੂੰ, ਰਸਨ ਅੰਮ੍ਰਿਤ ਰਾਮ ਨਾਮ ਭਾਖੂੰ। ਆਪਣੇ ਮਨ ਨੂੰ ਭਵਰੇ ਦੀ ਤਰ੍ਹਾਂ ਬਣਾ ਲਾਂ, ਵਾਹਿਗੁਰੂ ਜੀ ਦੇ ਚਰਨ ਆਪਣੇ ਚਿੱਤ ਵਿੱਚ ਟਿਕਾ ਲਵਾਂ ਅਤੇ ਆਪਣੀ ਜ਼ਬਾਨ ਤੋਂ ਉਹਦੇ ਅੰਮ੍ਰਿਤ ਨਾਮ ਨੂੰ ਬੋਲਾਂ। ਮੈਂ ਫਿਰ ਦੌਰਾਨ ਲੱਗਾਂ, ਦੇਖੋ ਇਹਦੇ ਵਿੱਚ ਚਿੱਤ ਵੀ ਆ ਗਿਆ, ਇਹਦੇ ਵਿੱਚ ਕੰਨ ਵੀ ਆ ਗਏ, ਇਹਦੇ ਵਿੱਚ ਜ਼ਬਾਨ ਵੀ ਆ ਗਈ, ਇਹਦੇ ਵਿੱਚ ਮਨ ਵੀ ਆ ਗਿਆ। ਸੱਚ ਇਵੇਂ ਪੂਰੇ ਦਾ ਪੂਰਾ ਤਨ ਜਿਹੜਾ ਪ੍ਰੇਮਾ ਭਗਤੀ ਵੀ ਜੁੜਦਾ, ਉਹਦਾ ਕੋਈ ਗਿਆਨ ਇੰਦਰਾ ਪ੍ਰੇਮ ਤੋਂ ਵਿਰਵਾ ਜਾਂ ਸੱਖਣਾ ਨਹੀਂ। ਚਿੱਤ ਸਿਮਰਨ ਕਰੂੰ ਨੈਣ ਅਵਲੋਕਨੋਂ, ਸਰਵਣ ਬਾਣੀ ਸੋ ਜਸ ਪੂਰ ਰੱਖੋਂ। ਮਨ ਸੋ ਮਦਕਰ ਕਰੂੰ ਚਰਨ ਖਿਰਦੈ ਧਰੂੰ, ਰਸਨ ਅੰਮ੍ਰਿਤ ਰਾਮ ਨਾਮ ਭਾਖੂੰ। ਮੇਰੀ ਪ੍ਰੀਤ ਗੋਬਿੰਦ ਸਿਉਂ ਜਿਨ ਘਟੈ ਮਤਾਂ, ਕਿਤੇ ਇਹ ਪਿਆਰ ਘੱਟ ਨਾ ਜਾਏ, ਕਿਤੇ ਪ੍ਰੇਮ ਵਿੱਚ ਕਿਤੇ ਫਰਕ ਨਾ ਪੈ ਜਾਏ। ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਂ ਤੋ ਮੋਲ ਮਹਿੰਗੀ ਲਈ ਜੀ ਸੱਟੈ, ਮੈਂ ਤਾਂ ਆਪਣੀ ਜਿੰਦ ਦੇ ਬਦਲੇ ਇਹ ਪ੍ਰੇਮਾ ਭਗਤੀ ਖਰੀਦੀਏ। ਪਿਆਰਿਓ ਬੇਨਤੀ ਕਰਾਂਗਾ ਕਿ ਜਿਸ ਅੰਦਰ ਵੀ ਪ੍ਰੇਮਾ ਭਗਤੀ ਪੈਦਾ ਹੋ ਜਾਏ, ਅਤੇ ਸੱਚ ਕਿ ਆਹ ਕਰਮ ਕਾਂਡ ਕਰ ਲਓ, ਇੰਜ ਕਰ ਲਓ, ਅੰਜ ਕਰ ਲਓ, ਇਹ ਦੁਨੀਆਦਾਰੀ ਦੇ ਗੱਡੇ ਢੋਨੇ ਆ। ਪਿਆਰਿਓ ਵਾਹਿਗੁਰੂ ਤਾਂ ਕੇਵਲ ਪ੍ਰੇਮਾ ਭਗਤੀ ਦਾ ਭੁੱਖਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿੱਚ ਇੱਕ ਉਦਾਹਰਣ ਦਿੱਤੀ ਹੈ। ਉਂਝ ਵੈਸੇ ਕਬੀਰ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਉਹਦੇ ਬਾਰੇ ਇੱਕ ਸ਼ਬਦ ਵੀ ਉਚਾਰਨ ਕੀਤਾ। ਧੰਨ ਗੁਰੂ ਰਾਮਦਾਸ ਜੀ ਦੀਆਂ ਇਹ ਦੋ ਤੁਕਾਂ ਵੀ ਖਾਸ ਕਰਕੇ ਉਸ ਪ੍ਰਥਾਇਕ ਹੈ। ਕ੍ਰਿਸ਼ਨ ਜੀ ਹਸਤਨਾਪੁਰ ਜਾਂਦੇ ਨੇ, ਮੈਂ ਜ਼ਿਆਦਾ ਡਿਟੇਲ 'ਚ ਨਹੀਂ, ਪਰ ਜੋ ਗੁਰਮਤਿ ਅਤੇ ਗੁਰਬਾਣੀ ਨੇ ਜਿਹੜੇ ਸ਼ਬਦ ਕਹੇ, ਆਪਾਂ ਉਹਨਾਂ ਨੂੰ ਅੱਖਾਂ ਤੋਂ ਦੂਰ ਨਾ ਕਰੀਏ, ਅੰਦਰੋਂ ਇਗਨੋਰ ਨਾ ਕਰੀਏ ਨਾਵਾਂ ਨੂੰ ਸੁਣ ਕੇ। ਕ੍ਰਿਸ਼ਨ ਜੀ ਹਸਤਨਾਪੁਰ ਜਾਂਦੇ ਨੇ ਅਤੇ ਦੁਰਯੋਧਨ ਨੂੰ ਇਹ ਬੜਾ ਮਾਣ ਹੈ ਕਿ ਮੇਰੇ ਘਰ ਵਿੱਚ ਖਾਥੀ ਘੋੜੇ ਨੇ, ਮੇਰੇ ਘਰ ਵਿੱਚ ਧਨ ਦੌਲਤ ਹੈ, ਮੇਰੇ ਘਰ ਵਿੱਚ ਦੁਨੀਆ ਦੀ ਸੁੱਖ ਸਹੂਲਤ ਹੈ, ਅਤੇ ਮੈਨੂੰ ਕੀ ਲੋੜ। ਮੇਰੇ ਘਰ ਦੀ ਵਡੱਪਣ ਨੂੰ ਦੇਖ ਕੇ ਕ੍ਰਿਸ਼ਨ ਭਗਵਾਨ ਆਪਣੇ ਆਪ ਹੀ ਮੇਰੇ ਘਰ ਆਉਣਗੇ। ਪਰ ਕਹਿੰਦੇ ਨੇ ਉਹ ਤਾਂ ਗਏ ਨਹੀਂ, ਉਹ ਚਲੇ ਗਏ ਦਾਸੀ ਦੇ ਪੁੱਤਰ ਬਿਧਰ ਦੇ ਘਰ। ਉਹਦੇ ਘਰ ਵਿੱਚ ਰਾਤ ਬਤੀਤ ਕੀਤੀ। ਕਹਿੰਦੇ ਸਵੇਰੇ ਦੁਰਯੋਧਨ ਨੇ ਜਦੋਂ ਇਹ ਸੁਣਿਆ ਤਾਂ ਕਹਿੰਦੇ ਇੰਨਾ ਕੌੜਾ, ਇੰਨਾ ਫਿੱਕਾ, ਰੁੱਖਾ ਹੋ ਕੇ ਬੋਲਿਆ। ਉਹਨੇ ਕਈ ਸਵਾਲ ਕੀਤੇ ਅਤੇ ਉਹਨਾਂ ਦਾ ਜ਼ਿਕਰ ਭਾਈ ਸਾਹਿਬ ਨੇ ਆਪਣੀ ਰਚਨਾ 'ਚ ਕੀਤਾ ਹੈ ਕਿ ਆਇਆ ਸੁਣਿਆ ਬਿਧਰ ਦੇ, ਬੋਲੇ ਦੁਰਯੋਧਨ ਹੋਏ ਰੁੱਖਾ। ਐਂ ਫਿੱਕਾ ਹੋ ਕੇ ਬੋਲਦਾ, ਪ੍ਰੇਮ 'ਚ ਨਹੀਂ ਬੋਲਦਾ, ਅੰਦਰ ਪ੍ਰੇਮ ਵਾਲੀ ਕਹਾਲ ਗੱਲ ਹੀ ਕੋਈ ਨਹੀਂ, ਰੁੱਖਾਪਨ ਫਿੱਕਾਪਨ। ਆਇਆ ਸੁਣਿਆ ਬਿਧਰ ਦੇ, ਬੋਲੇ ਦੁਰਯੋਧਨ ਕੋਈ ਰੁੱਖਾ, ਘਰ ਸਾਡੇ ਛੱਡ ਕੇ ਗੋਲੇ ਦੇ ਕਰ ਜਾਏ ਕਿ ਸੁੱਖਾ, ਇੱਕ ਦਾਸੀ ਦੇ ਪੁੱਤਰ ਦੇ ਘਰ ਗਿਆ ਸਾਡੇ ਘਰਾਂ ਨੂੰ ਤਿਆਗ ਕੇ। ਭੀਖਮ ਦਰੋਣਾ ਕਰਨ ਤਜ, ਸਭਾ ਸ਼ਿੰਗਾਰ ਵੱਡੇ ਮਨੁੱਖਾ। ਭੀਖਮ ਜੀ, ਦਰੋਣਾਚਾਰਿਆ ਵਰਗਾ ਗੁਰੂ, ਉਹਨਾਂ ਨੂੰ ਤਿਆਗ ਕੇ ਤੁਸੀਂ ਚਲੇ ਗਏ। ਮੈਂ ਬੇਨਤੀ ਕਰਾਂਗਾ, ਝੁੱਗੀ ਝੁੰਗੀ ਜਾਏ ਬੁਲਾਇਨ, ਸਭਨਾ ਦੇ ਜੀ ਅੰਦਰ ਧੁੱਖਾ। ਕਹਿੰਦੇ ਹੱਸ ਬੋਲੇ ਭਗਵਾਨ ਜੀ, ਸੁਣ ਹੋਏ ਰਾਜਾ ਹੋਏ ਸਨਮੁੱਖਾ। ਕਹਿੰਦੇ ਉਹ ਦੁਰਯੋਧਨ ਮੇਰੀ ਗੱਲ ਧਿਆਨ ਨਾਲ ਸੁਣ, ਜੋ ਤੂੰ ਸਵਾਲ ਕਰਨਾ ਪਏ ਕਿ ਸਾਡੇ ਘਰ ਕਿਉਂ ਨਾ ਆਏ। ਅੱਗੋ ਸ਼ਬਦ ਕਹਿ ਰਹੇ ਨੇ, ਸੁਣੋ ਉਹ ਰਾਜਾ ਹੋਏ ਸਨਮੁੱਖਾ, ਤੇਰੇ ਭਾਉ ਨਾ ਦਿਸਈ, ਤੇਰੇ ਕੋਲ ਪੈਸਾ ਸੀ, ਤੇਰੇ ਘਰ ਹਾਥੀ ਘੋੜੇ ਨੇ, ਤੇਰੇ ਘਰ ਵਿੱਚ ਮਹੱਲ ਨੇ, ਸੋਹਣੀ ਸੇਜ ਕਹਿ, ਪਰ ਇਹ ਗੱਲ ਚੇਤੇ ਰੱਖੀ, ਤੇਰੇ ਸੀਨੇ ਵਿੱਚ ਪਿਆਰ ਨਹੀਂ। ਮੈਂ ਸਹੂਲਤਾਂ ਤੋਂ ਕੀ ਲੈਣਾ, ਮੈਂ ਤਾਂ ਪ੍ਰੇਮ ਦਾ ਵੱਧਾ ਜਾਂਦਾ। ਸਿਰਫ ਇੱਕ ਉਦਾਹਰਨ ਦਿੱਤੀ ਵੀ ਸਮਝਣ ਵਾਸਤੇ, ਵਾਪਰੀ ਕੋਈ ਘਟਨਾ ਦਾ ਜ਼ਿਕਰ ਕੀਤਾ। ਕਹਿਣ ਲੱਗੇ, ਤੇਰਾ ਭਾਉ ਨਾ ਦਿਸਈ, ਮੇਰਾ ਨਾ ਹੀ ਆਪ ਦਾ ਦੁੱਖਾ, ਭਾਉ ਜਵੇ ਹਾ ਬਿਦਰ ਦੇ, ਖੋਰੀ ਦੇ ਚਿੱਤ ਚਾਓ ਨਾ ਚੁੱਖਾਂ। ਕਹਿੰਦੇ ਨੇ ਗੋਬਿੰਦ ਭਾਉ ਭਗਤ ਦਾ ਭੁੱਖਾਂ। ਭਾਈ ਗੁਰਦਾਸ ਸਾਹਿਬ ਤਾਤੇ ਕਰਦੇ ਨੇ ਕਿ ਜਿਵੇਂ ਕ੍ਰਿਸ਼ਨ ਜੀ ਪ੍ਰੇਮਾ ਭਗਤੀ ਨੂੰ ਮੁੱਖ ਰੱਖ ਕੇ ਦਾਸੀ ਦੇ ਸੁੱਤ ਬਿਦਰ ਦੇ ਘਰ ਚਲੇ ਗਏ, ਜਿਹੜਾ ਪਾਰ ਬ੍ਰਹਮ ਪਰਮੇਸ਼ਵਰ ਦੀ ਭਗਤੀ ਕਰਦਾ, ਸੱਚ ਏਵੇ ਪਰਮਾਤਮਾ ਬਾਹਰ ਦੀ ਸਹੂਲਤ ਨਹੀਂ ਵੇਖਦਾ, ਪਰਮਾਤਮਾ ਬਾਹਰ ਦੀ ਦੌਲਤ ਨਹੀਂ ਦੇਖਦਾ, ਪਰਮਾਤਮਾ ਬਾਹਰ ਦੇ ਅਡੰਬਰ ਨਹੀਂ ਦੇਖਦਾ। ਕਿ ਜੇ ਕਿਤੇ ਇਹ ਪੈਸੇ ਵਾਲੀ ਸਾਰੀ ਕਹਾਣੀ ਹੁੰਦੀ ਤਾਂ ਸੱਚ ਏਵੇ ਅਰਬਾਂ ਪਤੀਆਂ ਨੇ ਤਾਂ ਰੱਬ ਨੂੰ ਘਰੋਂ ਬਾਹਰ ਹੀ ਨਹੀਂ ਸੀ ਨਿਕਲ ਦੇਣਾ। ਜਿਵੇਂ ਤਜੋਰੀ 'ਚ ਦੌਲਤਾਂ ਬੰਦ ਨੇ, ਲੋਕਰ 'ਚ ਬੰਦ ਕੀਤੇ ਹੋਣੇ ਸੀ ਸਭ ਕੁਝ, ਨਹੀਂ ਉਹ ਨਹੀਂ ਪਰਵਾਹ ਮੰਨਦਾ ਕਿਸੇ ਦੀ, ਉਹਨੂੰ ਕੋਈ ਅਡੰਬਰ ਨਾਲ ਵਾਸਤਾ ਨਹੀਂ। ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤ ਰਵਿਦਾਸ ਸਾਹਿਬ ਨੇ ਤਾਂ ਸ਼ਬਦ ਵਰਤਿਆ ਕਿ ਪਰਮਾਤਮਾ ਨੂੰ ਆਪਣੇ ਬਾਪ ਦੀ ਵਿਰਾਸਤ ਮਤ ਸਮਝਿਓ। ਮੈਂ ਫਿਰ ਸ਼ਬਦ ਵਰਤਣ ਲੱਗਾ, ਪਰਮਾਤਮਾ ਨੂੰ ਇਹ ਸਮਝੋ ਮੇਰੇ ਬਾਪ ਦੀ ਜ਼ਮੀਨ ਹੈ, ਇਹ ਤਾਂ ਕਿਸੇ ਹੋਰ ਨੇ ਹਕੀਕੀ ਕਰਨਾ, ਇਹ ਮੇਰੇ ਕੋਲ ਹੀ ਆਉਣੀ, ਮੇਰੇ ਬਾਪ ਦੀ ਦੁਕਾਨ ਹੈ, ਇਹ ਮੇਰੀ ਦੁਕਾਨ ਬਣੇਗੀ, ਮੇਰੇ ਬਾਪ ਦਾ ਘਰ ਹੈ, ਇਹ ਮੇਰਾ ਹੀ ਘਰ ਬਣਨਾ। ਇਹ ਬੰਦੇ ਦੇ ਬਾਹਰ ਮੁਖੀ ਸਿਸਟਮ ਜਿਹਾ ਹੈ ਕਿ ਬਾਪ ਤੋਂ ਬਾਅਦ ਪੁੱਤਰ ਮਾਲਕ ਬਣੇਗਾ, ਪੋਤਾ ਬਣੇਗਾ। ਕਹਿੰਦੇ ਨੇ ਮੇਰੇ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ, ਉਹਨਾਂ ਉੱਪਰ ਇਹ ਕੋਈ ਕਾਇਦਾ ਕਾਨੂੰਨ ਲਾਗੂ ਨਹੀਂ। ਉਹ ਪਿਆਰਿਓ ਕੇਵਲ ਪ੍ਰੇਮ ਦਾ ਭੁੱਖਾ ਹੈ, ਜਿਹੜਾ ਵੀ ਪਿਆਰ ਕਰੇਗਾ ਰੱਬ ਤਾਂ ਉਹਦਾ ਹੀ ਬਣ ਜਾਂਦਾ ਹੈ। ਇਹ ਵਿਰਾਸਤੀ ਨਹੀਂ ਇਕੱਲਾ ਸਮਝੀਏ, ਮਹਾਰਾਜ ਜੀ ਦੇ ਬਚਨ ਨੇ ਕਿ ਆਪਣ ਬਾਪੇ ਨਾ ਹੀ ਕਿਸੇ ਕੋ। ਬਾਪੇ ਦਾ ਅਰਥ ਆਪਾਂ ਸਮਝਦੇ ਹਾਂ ਬਾਪ ਪਿਤਾ, ਆਪਣ ਬਾਪੇ ਨਾ ਹੀ ਕਿਸੇ ਕੋ ਭਾਵਨ ਕੋ। ਖਰ ਰਾਜਾ ਪਿਆਰਿਓ, ਉਹ ਸਿਰਫ ਕੇਵਲ ਤਾਂ ਕੇਵਲ ਭਾਨ ਭਾਵਨਾ ਦਾ। ਫਿਰ ਮੈਂ ਸ਼ਬਦ ਦੌਰਾਨ ਲੱਗਾਂ ਕਿ ਗੋਬਿੰਦ ਭਾਉ ਭਗਤ ਦਾ ਭੁੱਖਾ, ਇਹਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਸਾਹਿਬ ਨੇ ਫਰਮਾਇਆ, ਕਹਿਣ ਲੱਗੇ ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਹਿ ਭਾਵੇ। ਕਹਿੰਦੇ ਮੈਂ ਤਾਂ ਉਹਦਾ ਪ੍ਰੇਮ ਦੇਖੇ, ਮੈਨੂੰ ਗਰੀਬ ਭਾ ਗਿਆ। ਇਹ ਕੇਵਲ ਪੁਰਾਤਨ ਪੁਰਾਣ ਘਟਨਾ ਹੀ ਨਹੀਂ, ਸੱਚ ਇਹ ਵੇ ਮੇਰੇ ਗੁਰੂ ਨਾਨਕ ਸਾਹਿਬ ਨੇ ਐਮਨਾਬਾਦ ਦੀ ਧਰਤੀ 'ਤੇ ਇਹੀ ਤਾਂ ਕਿਰਪਾ ਵਰਤਾਈ ਸੀ। ਇੱਕ ਪਾਸੇ ਸੱਚ ਇਹ ਵੇ ਖੀਰ ਪੂੜੇ ਸਨ, ਮਾਲ ਪੂੜੇ ਸਨ, ਕਈ ਤਰ੍ਹਾਂ ਦੇ ਪਦਾਰਥ ਸਨ, ਅਤੇ ਇੱਕ ਪਾਸੇ ਕੋਧਰੇ ਦੀ ਸੁੱਕੀ ਰੋਟੀ ਸੀ, ਅਲੂਣਾ ਸਾਗ ਸੀ। ਮੇਰੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮਲਕ ਭਾਗੋ ਨੂੰ ਤਿਆਗ ਦਿੱਤਾ, ਪਰ ਭਾਈ ਲਾਲੋ ਦੇ ਪ੍ਰੇਮ ਨੂੰ ਦੇਖਦੇ ਹੋਏ, ਪ੍ਰੇਮ ਬਸ ਹੋਏ, ਉਹਦੇ ਘਰ ਵੀ ਜਾ ਟਿੱਕੇ ਨੇ। ਇੱਕ ਨਹੀਂ, ਗੁਰੂ ਘਰ 'ਚ ਬੇਅੰਤ ਉਦਾਹਰਨਾਂ ਅਸੀਂ ਦੇਖਦੇ ਹਾਂ ਕਿ ਭਾਈ ਸਾਧੂ ਅਤੇ ਰੂਪਾ। ਮੈਂ ਜ਼ਿਆਦਾ ਕੋਈ ਸਾਖੀਆਂ ਵਿਸਤਾਰ ਨਾਲ ਨਹੀਂ, ਸਿਰਫ ਟਿਊਕ ਮਾਤਰ ਬੇਨਤੀ ਕਰਨੀ। ਭਾਈ ਸਾਧੂ ਅਤੇ ਭਾਈ ਰੂਪਾ, ਬਾਪ ਬੇਟਾ ਠੰਡਾ ਪਾਣੀ ਹੈ, ਅਤੇ ਅੰਦਰ ਦੀ ਭਾਵਨਾ ਬਣ ਗਈ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਆਉਣ ਅਤੇ ਸੀਤਲ ਜਲ ਛਕਣ। ਪਾਣੀ ਦੀ ਕਮੀ ਤਾਂ ਗੁਰੂ ਨਹੀਂ ਨਾ, ਸਿਰਫ ਇੱਕ ਪ੍ਰੇਮ ਸੀ ਪਿਆਰਿਓ। ਪ੍ਰੇਮ ਦੀ ਖਾਤਰ ਪਾਣੀ ਦਾ ਘੁੱਟ ਪੀਣ ਲਈ ਚਲੇ ਗਏ ਮਾਲਵੇ ਦੀ ਧਰਤੀ 'ਤੇ, ਉਸੇ ਧਰਤੀ 'ਤੇ ਰਹਿਮਤਾਂ ਵਰਤਾ ਰਹੇ ਸਿੰਘ ਦੋ ਮਹਾਰਾਜ। ਹੁਣ ਸ਼੍ਰੀਨਗਰ ਮਾਈ ਨੇ ਚੋਲਾ ਬਣਾਇਆ, ਕਿੱਥੋਂ ਸੱਚੇ ਪਾਤਸ਼ਾਹ ਮਾਤਾ ਭਾਗ ਪਰੀ ਦੇ ਘਰ ਜਾ ਪਹੁੰਚਦੇ ਨੇ ਚੋਲਾ ਲੈਣ ਵਾਸਤੇ? ਕਿੱਥੇ ਗੁਰੂ ਹਰਿ ਸਾਹਿਬ ਮਾਈ ਤਾਬੋ ਉਹ ਪ੍ਰੇਮ ਨਾਲ ਪ੍ਰਸ਼ਾਦਾ ਬਣਾ ਕੇ ਖਲੋਤੀ ਹੈ ਘਰ 'ਚ ਕਿ ਮੇਰੇ ਘਰ ਆ ਕੇ ਛਕਣ? ਅਤੇ ਸੱਚੇ ਪਾਤਸ਼ਾਹ ਉਹਦੇ ਘਰ ਅੱਗੇ ਘੋੜਾ ਖੜਿਆ ਕਰਕੇ ਕਹਿੰਦੇ ਨੇ ਕਿ ਮਾਂ ਭੁੱਖ ਲੱਗੀ ਹੈ, ਛਕਣ ਨੂੰ ਕੁਛ ਦੇ। ਮੈਂ ਸਿਰਫ ਇੱਕ ਬੇਨਤੀ ਕਰਾਂਗਾ, ਇਹ ਜਿੰਨੀਆਂ ਸਾਖੀਆਂ ਨੇ ਇਹਨਾਂ ਦਾ ਤੱਤ ਭਾਵ ਇਹ ਵੇ ਕਿ ਜਦੋਂ ਹਿਰਦੇ ਵਿੱਚ ਪ੍ਰਭੂ ਦੇ ਪ੍ਰੇਮ ਦਾ ਵਲਵਲਾ ਹੈ, ਪ੍ਰੇਮ ਸਵਾਰਥੀ ਨਾ ਹੋਵੇ। ਉਂਝ ਵੈਸੇ ਅਸਲੀ ਪ੍ਰੇਮ ਜਿਹੜਾ ਉਹ ਸਵਾਰਥੀ ਹੁੰਦਾ ਹੀ ਨਹੀਂ, ਸਵਾਰਥ ਨਹੀਂ ਪ੍ਰੇਮ 'ਚ, ਜਿੱਥੇ ਸਵਾਰਥ ਉੱਥੇ ਪਿਆਰ ਨਹੀਂ। ਹਜ਼ੂਰ ਨੇ ਬਾਣੀ 'ਚ ਕਿਹਾ ਕਿ ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਹੋਏ ਭਾਵੇ। ਹਸਤੀ ਦੇਖ ਭਰਮ 'ਤੇ ਭੁੱਲਾ, ਸ਼੍ਰੀ ਭਗਵਾਨ ਨਾ ਜਾਣਿਆ, ਤੁਮਰੋ ਦੂਧ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ। ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਨੀ। ਹੁਣ ਤੁਸੀਂ ਦੇਖੋ ਪਾਣੀ ਅੰਮ੍ਰਿਤ ਬਣ ਗਿਆ ਪ੍ਰੇਮ ਦੇ ਨਾਲ, ਸਮਝਣ ਦੀ ਗੱਲ ਹੈ ਨਾ। ਕਹਿਣ ਲੱਗੇ ਤੂੰ ਪਾਣੀ ਕਹੇਗਾ, ਉਸ ਗਰੀਬ ਦੇ ਘਰ ਦਾ ਪਾਣੀ ਅੰਮ੍ਰਿਤ ਹੈ। ਤੂੰ ਖੀਰ ਦੀ ਗੱਲ ਆਪਣੇ ਘਰ ਦੀ ਕਰੇਗਾ, ਉਹਦੇ ਘਰ ਦਾ ਸਾਗ ਵੀ ਖੀਰ ਹੈ। ਮਹਾਰਾਜ ਕਹਿੰਦੇ ਤੂੰ ਹਸਤੀ ਘੋੜੇ ਦੇਖ ਕੇ ਹੰਕਾਰ ਵਿੱਚ ਰਿਹਾ, ਪਰ ਅਸੀਂ ਤਾਂ ਸਾਰੀ ਰਾਤ ਉਹਦੀ ਕੁੱਲੀ ਵਿੱਚ ਬੈਠ ਕੇ ਵੀ ਪਰਮਾਤਮਾ ਦੀ ਭਗਤੀ ਹੀ ਕੀਤੀ। ਸਿਰਫ ਇੱਕ ਬੇਨਤੀ ਸੀ ਕਿ ਜਿਸ ਨੇ ਵੀ ਪ੍ਰੇਮਾ ਭਗਤੀ ਨੂੰ ਜਾਣਿਆ ਪਿਆਰਿਓ, ਉਹ ਤੁਰ ਪਿਆ। ਹਾਂ, ਜਦੋਂ ਪ੍ਰੇਮਾ ਭਗਤੀ ਦੇ ਮਾਰਗ 'ਤੇ ਕੋਈ ਚੱਲਦਾ, ਸਮਾਜ ਛੇਤੀ ਕਿਤਿਆਂ ਬਖਸ਼ਦਾ ਨਹੀਂ। ਜੇ ਜਿਤਨੇ ਵੀ ਰੱਬੀ ਪ੍ਰੇਮ ਕਰਨ ਵਾਲੇ ਮਹਾਂਪੁਰਖ ਭਗਤ ਹੋਏ ਨੇ ਕਿ ਸਮਾਜ ਨੇ ਬਖਸ਼ਿਆ। ਅੱਜ ਸੁਬਾਹ ਵੀ ਗੁਰਮੁਖ ਪਿਆਰੇ ਸ਼ਬਦ ਪੜ੍ਹ ਰਹੇ ਸਨ ਕਿ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ। ਅਸੀਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿ ਰਹੇ ਹਾਂ, ਪਰ ਵਕਤ ਦੇ ਬੇਕਦਰੇ ਲੋਕ, ਉਹ ਜਿਨ੍ਹਾਂ ਨੂੰ ਸਮਝ ਨਹੀਂ, ਉਹਨਾਂ ਕਿਸੇ ਨੇ ਭੂਤਨਾ ਕਿਹਾ, ਕਿਸੇ ਨੇ ਬੇਤਾਲ ਕਿਹਾ, ਕਿਸੇ ਨੇ ਆਮ ਆਦਮੀ ਸ਼ਬਦ ਵਰਤਿਆ, ਪਰ ਮੇਰੇ ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ ਨਹੀਂ ਭਾਈ ਸੱਜਣੋ, ਤੁਸੀਂ ਭੂਤ ਕਹਿ ਲਓ, ਬੇਤਾਲ ਕਹਿ ਲਓ, ਸਾਦਾ ਬੰਦਾ ਕਹਿ ਲਓ, ਮੈਨੂੰ ਤਾਂ ਪਰਮਾਤਮਾ ਦੇ ਨਾਮ ਨੇ ਦੀਵਾਨਾ ਕੀਤਾ ਹੈ, ਮੈਂ ਤਾਂ ਉਹਦੇ ਨਾਮ ਵਿੱਚ ਹੀ ਬੌਰਾ। ਇਹ ਪ੍ਰੇਮਾ ਭਗਤੀ ਹੈ। ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਪਰ ਮਹਾਰਾਜ ਕਹਿੰਦੇ ਭਇਆ ਦੀਵਾਨਾ ਸ਼ਾਹਕਾ ਨਾਨਕ ਬੌਰਾਨਾ, ਖੌ ਹਰ ਬਿਨ ਔਰ ਨਾ ਜਾਣਾ। ਬੇਨਤੀ ਹੈ, ਪ੍ਰੇਮ ਰਸਤੇ ਵਿੱਚ ਰੁਕਾਵਟ ਵੀ ਬਲੋਕ ਬੜੀ ਪੈਦਾ ਕਰਦੇ ਨੇ, ਪਰ ਜਿਹੜਾ ਪ੍ਰੇਮਾ ਭਗਤੀ ਨਾਲ ਜੁੜ ਗਿਆ ਹੈ, ਜਿਹਦੇ ਅੰਦਰ ਪ੍ਰੇਮਾ ਭਗਤੀ ਪੈਦਾ ਹੋ ਗਈ, ਉਹਨੂੰ ਸੰਸਾਰ ਦੀ ਪਰਵਾਹ ਵੀ ਕੋਈ ਨਹੀਂ। ਜਿਵੇਂ ਬਾਣੀ ਵਿੱਚ ਮਹਾਰਾਜ ਜੀ ਨੇ ਕਿਹਾ ਕਿ ਉਸਤਤ ਨਿੰਦਾ ਨਾਨਕ ਜੀ, ਮੈਂ ਹੱਬ ਵਿਜਾਈ ਛੋੜਿਆ, ਖੱਬ ਕਿਜ ਤਿਆਗੀ, ਹੱਬੇ ਸਾਹ ਕੁੜਾਵੇ ਡਿੱਠੇ ਤੋਂ ਪੱਲੇ ਟੈਂਡੇ ਲਾਗੀ। ਚਲੋ ਭਾਵੇਂ ਅਸੀਂ ਇਹਨੂੰ ਆਨੰਦ ਕਾਰਜ ਵੇਲੇ ਪੜ੍ਹਦੇ ਹਾਂ, ਪਰ ਅੰਤਰੀਵ ਅਰਥਾਂ ਉਸਤਤ ਨਿੰਦਾ ਤੋਂ ਉੱਪਰ ਉੱਠ ਕੇ ਆਪਣੇ ਪਿਆਰੇ ਦੇ ਲੜ ਨੂੰ ਪਕੜਿਆ। ਜਾਂ ਸਤਿਗੁਰੂ ਦੇ ਅੰਮ੍ਰਿਤ ਬਚਨ ਨੇ ਕਿ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਤੁਹਾਡੀ ਮਰਜ਼ੀ, ਚਾਰ ਬੰਦੇ ਚੰਗਾ ਕਹਿ ਦਿਓ, ਤੁਹਾਡੀ ਮਰਜ਼ੀ ਚਾਰ ਬੰਦੇ ਬਦਨਾਮੀ ਕਰ ਦਿਓ, ਮੈਂ ਤਾਂ ਆਪਣਾ ਤਨ ਪਿਆਰੇ ਨੂੰ ਵੇਚ ਦਿੱਤਾ, ਮੈਂ ਉਹਦੇ ਤੋਂ ਬਿਨਾਂ ਤਾਂ ਰਹਿ ਹੀ ਨਹੀਂ ਸਕਦਾ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਧਾਰ, ਮੈਂ ਆਪਣਾ ਆਪ ਸਮਰਪਿਤ ਕਰ ਦਿੱਤਾ ਹੈ। ਇਸੇ ਨੂੰ ਗੁਰੂ ਸਾਹਿਬ ਨੇ ਕਿਹਾ, ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਕੋ ਕਰੂੰ ਸ਼ਿੰਗਾਰ। ਬੇਨਤੀ ਸਿਰਫ ਇੰਨੀ ਕੁ ਸੀ ਕਿ ਪ੍ਰੇਮਾ ਭਗਤੀ ਇੱਕ ਰਸਤਾ ਹੈ। ਹਾਂ, ਪ੍ਰੇਮਾ ਭਗਤੀ ਗੁਰੂ ਅੱਗੇ ਅਰਦਾਸ ਕਰੀਏ ਇਹ ਪੈਦਾ ਹੋ ਸਕੇ, ਨਹੀਂ ਤਾਂ ਸੱਚੀ ਗੱਲ ਇਵੇ ਧਰਮ ਦੇ ਸ਼ਬਦ ਪੜ੍ਹੇ ਜਾਂਦੇ ਨੇ ਪਰ ਅੰਦਰ ਦਾ ਰੁੱਖਾਪਨ ਜਾਂਦਾ ਹੀ ਨਹੀਂ, ਅੰਦਰ ਪ੍ਰੇਮ ਵਿਕਸਦਾ ਹੀ ਨਹੀਂ, ਅੰਦਰੋਂ ਖੇਚੀ ਨਹੀਂ ਪੈਦਾ ਹੁੰਦੀ, ਅੰਦਰੋਂ ਤੜਫ ਨਹੀਂ ਹੁੰਦੀ ਵੀ ਪੈਦਾ। ਪਰ ਜਿਸ ਅੰਦਰੋਂ ਤੜਫ, ਉਹ ਖਿੱਚ, ਉਹ ਬਿਰਹਾਂ ਦੀ ਕਾਂਘ ਪੈਦਾ ਹੋ ਜਾਏ। ਭਾਈ ਸਾਹਿਬ, ਭਾਈ ਨੰਦ ਲਾਲ ਸਾਹਿਬ ਤਾਂ ਲਿਖਦੇ ਨੇ, ਤੂੰ ਰੱਬ ਨੂੰ ਇਸ਼ਕ ਕਰਕੇ ਦੇਖ, ਮੌਲਾ ਦਾ ਇਸ਼ਕ ਤੈਨੂੰ ਮੌਲਾ ਵਰਗਾ ਬਣਾ ਦੇਵੇਗਾ, ਅਤੇ ਜਿਹੜੀਆਂ ਤੂੰ ਗਮਾਂ ਦੀਆਂ ਅੰਦਰ ਦਰਦਾਂ ਲੈ ਕੇ ਬੈਠਾ ਗਏ, ਉਹਦਾ ਇਸ਼ਕ ਸੱਚ ਏਵੇ ਤੇਰੇ ਗਮਾਂ ਦੇ ਦਰਦ ਨੂੰ ਵੀ ਦੂਰ ਕਰ ਦੇਗਾ। ਇਸ਼ਕੇ ਮੌਲਾ ਮਰ ਤੁਰਾ ਮੌਲਾ ਕੁਨਦ, ਰੱਬ ਦਾ ਇਸ਼ਕ, ਰੱਬ ਦਾ ਪ੍ਰੇਮ ਤੈਨੂੰ ਮੌਲਾ ਵਰਗਾ ਬਣਾ ਦੇਗਾ, ਰੱਬ ਵਰਗਾ ਬਣਾ ਦੇਗਾ। ਪਰਮਾਤਮਾ ਦਾ ਪਿਆਰ, ਸਤਿਗੁਰੂ ਗੁਰੂ ਨਾਨਕ ਸਾਹਿਬ ਇੱਕ ਸਿਰਫ ਉਹਨਾਂ ਦਾ ਇੱਕ ਦੋ ਪ੍ਰਮਾਣ ਦੇ ਕਿਸੇ ਸ਼ਬਦ ਦੀ ਵਿਚਾਰ ਵੱਲ ਅੱਗੇ ਥੋੜ੍ਹਾ ਜਿਹਾ ਚੱਲਨੇ ਖਾਂ। ਸਿਰਫ ਅੱਜ ਮੈਂ ਤਾਂ ਇਹਦੇ 'ਤੇ ਰੋਕਿਆ, ਕਬੀਰ ਸਾਹਿਬ ਕਹਿੰਦੇ ਨੇ, ਉਹ ਭਲੇ ਲੋਕੋ ਕਾਹਦੇ ਕਰਮ ਕਾਂਡਾਂ 'ਚ ਪਏ ਹੋ, ਇਹ ਕਰਮ ਕਰੋ ਇਹ ਕਰਮ ਕਰੋ। ਉਹ ਕਹਿੰਦੇ ਨੇ ਪ੍ਰੇਮਾ ਭਗਤੀ ਬਾਰੇ ਇੱਕ ਥੋੜ੍ਹਾ ਜਿਹਾ ਵੀ ਕਿਸੇ ਜਾਣਨੇ ਆ, ਕੋਈ ਸ਼ੱਕ ਨਹੀਂ ਉਹ ਇੱਕ ਦਿਨ ਪਰਮਾਤਮਾ 'ਚ ਅਭੇਦ ਹੋਵੇਗਾ। ਅਵਸਥਾ ਆਉਂਦੀ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦਾ ਕਿਸੇ ਜ਼ਿਕਰ ਪੜ੍ਹਨੇ ਆ, ਉਹ ਘੱਟ ਬੋਲਦੇ ਨੇ। ਐਸੀ ਅਵਸਥਾ ਵੀ ਆਈ ਮਹਾਰਾਜ 'ਚ, ਬਿਰਹਾਂ ਦੇ ਜਦੋਂ ਦਿਨ ਲੰਘੇ ਬਹੁਤ ਘੱਟ ਬੋਲਣਾ, ਨੀਂਦ ਬਹੁਤ ਥੋੜ੍ਹੀ, ਖਾਣਾ ਬਹੁਤ ਥੋੜ੍ਹਾ, ਪਰ ਲੋਕਾਂ ਨੂੰ ਕੀ ਸਮਝ। ਸਾਰਿਆਂ ਇਕੱਠਿਆਂ ਉਹ ਕਹੀ ਕਿਹਾ, ਕਹਿਣ ਲੱਗੇ, ਬਾਬਾ ਕਾਲੂ ਸਾਹਿਬ ਨੂੰ, ਤੇਰੇ ਪੁੱਤਰ ਨੂੰ ਇੰਜ ਲੱਗਦਾ ਕਿ ਕੋਈ ਰੋਗ ਲੱਗ ਗਿਆ ਹੈ, ਇਹ ਸਾਰਾ ਦਿਨ ਤਾਂ ਪਿਆਰ ਰਹਿੰਦਾ ਹੈ, ਉੱਤੇ ਚਾਦਰ ਲਈ ਰੱਖਦਾ, ਜੇ ਬਾਹਰ ਬਾਹਰ ਵੀ ਜਾਏ ਜਾਂ ਬਾਹਰ ਜੰਗਲ ਜਾਏ ਰੁੱਖ ਥੱਲੇ ਨੀਵੀਂ ਪਾਈ ਬੈਠਾ ਰਹਿੰਦਾ ਹੈ। ਕਹਿਣ ਲੱਗੇ, ਇਹਦੇ ਅੰਦਰ ਕੋਈ ਨਾ ਕੋਈ ਰੋਗ ਹੈ, ਕੋਈ ਨਾ ਕੋਈ ਬਿਮਾਰੀ ਹੋ ਸਕਦੀ। ਪਿਤਾ ਜੀ ਨੂੰ ਕਿਹਾ, ਉਹਨਾਂ ਨੇ ਵੈਦ ਬੁਲਾਇਆ, ਉਸ ਵੈਦ ਦਾ ਨਾਂ ਇਤਿਹਾਸ ਨੇ ਹਰੀਦਾਸ ਦੱਸਿਆ ਹੈ, ਉਹ ਵੈਦ ਆਉਂਦਾ ਹੈ। ਅਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਮੰਜੇ 'ਤੇ ਵਿਸ਼ਰਾਮ ਕਰ ਰਹੇ ਨੇ, ਲੇਟੇ ਨੇ, ਉਹ ਬਸਤਰ ਹਟਾਉਂਦਾ ਹੈ ਅਤੇ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੀ ਬਾਂਹ ਨੂੰ ਆਪਣੇ ਹੱਥ 'ਚ ਪਕੜ ਲੈਂਦਾ ਹੈ। ਨਬਜ਼ ਦੇਖਣ ਲੱਗਦਾ, ਆਪਣੀਆਂ ਉਂਗਲਾਂ ਨਾਲ ਨਬਜ਼ ਟਟੋਲਦਾ ਅਤੇ ਸੱਚੇ ਪਾਤਸ਼ਾਹ ਹਰਦਾਸ ਦੇ ਪਕੜਨ ਦੀ ਦੇਰ ਕਹਿ ਵੈਦ ਬਾਂਹ ਪਕੜਦਾ ਅਤੇ ਉੱਠ ਕੇ ਬੈਠ ਜਾਂਦੇ ਨੇ। ਬੜੇ ਪਿਆਰ 'ਚ ਸ਼ਬਦ ਕਹਿੰਦੇ ਨੇ, ਵੈਦ ਆ ਮੇਰੀ ਬਾਂਹ ਕਿਉਂ ਪਕੜੀ ਤੁਸੀਂ ਵੈਦ ਜੀ? ਉਹ ਅੱਗੋਂ ਉੱਤਰ ਦਿੰਦਾ, ਨਾਨਕ ਮੈਨੂੰ ਪਰਿਵਾਰ ਨੇ ਬੁਲਾਇਆ, ਤੁਹਾਡੇ ਸਰੀਰ ਅੰਦਰ ਕੋਈ ਰੋਗ ਹੈ, ਕੋਈ ਬਿਮਾਰੀ ਹੋ ਸਕਦੀ ਹੈ, ਅਤੇ ਮੈਂ ਉਸ ਰੋਗ ਨੂੰ ਉਸ ਬਿਮਾਰੀ ਨੂੰ ਪਹਿਚਾਨਣ ਦਾ ਯਤਨ ਕਰ ਰਿਹਾ, ਨਬਜ਼ ਪਕੜ ਕੇ ਉਹ ਰੋਗ ਕਿਹੜਾ ਹੋ ਸਕਦਾ। ਸਤਿਗੁਰੂ ਨੇ ਆਪਣੀ ਬਾਂਹ ਛਡਾ ਲਈ ਅਤੇ ਕਹਿੰਦੇ, ਰੱਬੀ ਰੰਗ 'ਚ ਰੱਤਾ ਮੇਰਾ ਬਾਬਾ, ਉਸ ਪਿਆਰੇ ਮਹਿਬੂਬ ਦੇ ਪ੍ਰੇਮ 'ਚ ਰੱਤਾ ਮੇਰਾ ਸਤਿਗੁਰੂ, ਬਿਰਹਾ ਦੀ ਰਹਿਮਤ 'ਚ, ਰੱਬ ਦੇ ਬਿਰਹਾ ਦੀ ਰਹਿਮਤ 'ਚ ਉਸ ਲੰਘਦਾ ਮੇਰਾ ਸਤਿਗੁਰੂ। ਉਹਨਾਂ ਨੇ ਕਿਹਾ, ਵੈਦ ਛੱਡ ਦੇ ਨਬਜ਼। ਕਹਿਣ ਲੱਗਾ, ਨਬਜ਼ ਤੋਂ ਬਿਨਾਂ ਕਿਵੇਂ ਪਤਾ ਲੱਗੇਗਾ ਰੋਗ ਕੀ? ਕਹਿਣ ਲੱਗੇ, ਜਿਨ੍ਹਾਂ ਨੂੰ ਪਿੰਡੇ ਵਿੱਚ ਦਰਦਾਂ ਹੋਣ, ਜਿਨ੍ਹਾਂ ਨੂੰ ਸਰੀਰ ਵਿੱਚ ਬਿਮਾਰੀ ਹੋਵੇ, ਉਹਨਾਂ ਦੇ ਦਰਦਾਂ ਦਾ ਪਤਾ ਤਾਂ ਨਬਜ਼ ਪਕੜਿਆਂ ਲੱਗ ਜਾਂਦਾ ਹੈ, ਪਰ ਜਿਨ੍ਹਾਂ ਦੇ ਕਲੇਜੇ ਵਿੱਚ ਇੱਕ ਚੀਜ਼ ਸੁੱਟੀ ਹੋਵੇ ਪਿਆਰੇ ਦੀ, ਸੱਚ ਇਹਵੇ ਵੈਦਾ, ਉਹਦੀ ਦਵਾਈ ਕਿਸੇ ਵੈਦ ਕੋਲ ਨਹੀਂ। ਭਾਵੇਂ ਅਸੀਂ ਉਹ ਅੰਮ੍ਰਿਤ ਬਚਨ ਪੜ੍ਹਦੇ ਹਾਂ ਕਿ ਵੈਦ ਬੁਲਾਇਆ ਵੈਦ ਗੀ, ਦਵਾਈ ਦੇਣ ਵਾਸਤੇ ਵੈਦ ਆਇਆ, ਵੈਦ ਬੁਲਾਇਆ ਵੈਦ ਗੀ, ਪਕੜ ਟੰਡੋਲੇ ਬਾਂਹ, ਉਹ ਆ ਕੇ ਬਾਂਹ ਨੂੰ ਲੱਭਦਾ, ਨਬਜ਼ ਟਟੋਲਦਾ, ਦੇ ਅਰਥ ਹੀ ਕਰਾਂਗੇ, ਬਾਂਹ ਨੂੰ ਟਟੋਲ ਰਿਹਾ। ਵੈਦ ਬੁਲਾਇਆ ਵੈਦ ਗੀ, ਪਕੜ ਟੰਡੋਲੇ ਬਾਂਹ, ਭੋਲਾ ਵੈਦ ਨਾ ਜਾਣੀ, ਇਹਨੂੰ ਭੋਲੇ ਨੂੰ ਕੀ ਪਤਾ ਪ੍ਰੇਮਾ ਭਗਤੀ ਕੀ, ਭੋਲਾ ਵੈਦ ਨਾ ਜਾਣੀ ਕਰਕ ਕਰੇਜੇ ਮਾਹੇ। ਮਹਾਰਾਜ ਕਹਿੰਦੇ ਉਹ ਦਰਦ ਤਾਂ ਅੰਦਰ ਹੈ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਇਹਦਾ ਤਰਜਮਾ ਇਸ ਸਲੋਕ ਦਾ ਉਰਦੂ ਦੇ ਇੱਕ ਵਿਦਵਾਨ ਨੇ ਕੀਤਾ ਸੀ, ਗੁਰਦੇਵ ਦੇ ਬਚਨ ਨੇ ਕਿ ਵੈਦ ਬੁਲਾਇਆ ਵੈਦ ਗੀ, ਪਕੜ ਟੰਡੋਲੇ ਬਾਂਹ, ਭੋਲਾ ਵੈਦ ਨਾ ਜਾਣੀ ਕਰਕ ਕਰੇਜੇ ਮਾਹੇ। ਪਰ ਉਹਨੇ ਅਰਥ ਕੀਤੇ ਸਨ ਕਿ ਵੈਦ ਨੇ ਜਬ ਨਬਜ਼ ਦੇਖੀ ਤੋ ਆਪਨੇ ਫੌਰਨ ਕਿਹਾ, ਵੈਦ ਨੇ ਜਬ ਨਬਜ਼ ਦੇਖੀ ਤੋ ਆਪਨੇ ਫੌਰਨ ਕਿਹਾ, ਨਬਜ਼ ਕੋ ਕਿਆ ਦੇਖਤੇ ਹੋ ਨਬਜ਼ ਮੇ ਰੱਖਾ ਹੈ ਕਿਆ, ਕੀ ਲੱਭਣਾ ਪਿਆ ਤੂੰ ਬਾਹਾਂ ਵਿੱਚੋਂ। ਵੈਦ ਨੇ ਜਬ ਨਬਜ਼ ਦੇਖੀ ਤੋ ਆਪਨੇ ਫੌਰਨ ਕਿਹਾ, ਨਬਜ਼ ਕੋ ਕਿਆ ਦੇਖਤੇ ਹੋ ਨਬਜ਼ ਮੇ ਰੱਖਾ ਹੈ ਕਿਆ, ਜਿਸ ਮਰਜ਼ ਕੀ ਜੁਸਤ ਜੂ ਮੇ ਨਬਜ਼ ਪੇ ਰੱਖਤੇ ਹੋ ਹਾਥ, ਮੁਝੇ ਦਰਦੇ ਇਸ਼ਕ ਹੈ ਔਰ ਇਸ਼ਕ ਹੈ ਮੌਲਾ ਕੇ ਸਾਥ। ਤੈਨੂੰ ਸਮਝ ਕਿੱਥੇ ਲੱਗੇ ਵੀ ਇਹ ਕਹਾਣੀ ਕੀ, ਮੁਝੇ ਦਰਦੇ ਇਸ਼ਕ ਹੈ ਔਰ ਇਸ਼ਕ ਹੈ ਮੌਲਾ ਕੇ ਸਾਥ। ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਪਿਆਰਿਓ ਮੈਨੂੰ ਬਖਸ਼ ਦਿਆ ਜੇ, ਇੱਕ ਸ਼ਬਦ ਮੈਂ ਵਰਤਣ ਲੱਗਾ ਪੰਡਿਤ। ਗੁਰੂ ਗ੍ਰੰਥ ਸਾਹਿਬ 'ਚ ਪੰਡਿਤ ਦੀ ਬਾਣੀ ਨਹੀਂ, ਯਾਦ ਰੱਖਿਓ ਬ੍ਰਾਹਮਣ ਇਹ ਵਰਨ ਹੈ, ਪੰਡਿਤ ਦਾ ਅਰਥ ਹੈ ਵਿਦਵਾਨ। ਇੱਥੇ ਬੋਧਕ ਤਲ ਵਾਲਾ ਜਿਹੜਾ ਸਿਰਫ ਆਪਣੇ ਅੱਖਰਾਂ ਦਾ ਗਿਆਨ ਇਕੱਠਾ ਕਰੀ ਬੈਠਾ ਕਿਤਾਬਾਂ ਨੂੰ ਪੜ੍ਹ ਕੇ, ਉਹਨਾਂ ਦੀ ਬਾਣੀ ਨਹੀਂ। ਗੁਰੂ ਗ੍ਰੰਥ ਸਾਹਿਬ ਵਿੱਚ ਸਾਰੀ ਬਾਣੀ ਉਹਨਾਂ ਪ੍ਰੇਮੀਆਂ ਦੀ ਹੈ ਜਿਹੜੇ ਪ੍ਰੇਮਾ ਭਗਤੀ ਵਿੱਚ ਰੱਬ ਨੂੰ ਪਾ ਚੁੱਕੇ ਨੇ, ਇਹ ਪ੍ਰੇਮਾ ਭਗਤੀ ਵਾਲਿਆਂ ਦੇ ਬੋਲ ਨੇ। ਇਹੀ ਕਾਰਨ ਕਿ ਜਿੱਥੇ ਵਾਚਕ ਗਿਆਨੀ ਆਏ ਉੱਥੇ ਗੁਰੂ ਨੇ ਕਾਨੇ ਵਰਗਾ ਵੀ ਤੋੜ ਦਿੱਤਾ, ਸ਼ਾਹ ਹੁਸੈਨ ਵਰਗਾ ਵੀ ਤੋੜ ਦਿੱਤਾ, ਪਰ ਗੁਰੂ ਘਰ ਵਿੱਚ ਕਿਹੜਾ ਪਿਆਰ ਪ੍ਰਵਾਨਕ ਹੈ। ਉੱਥੇ ਮਹਾਰਾਜ ਕਹਿੰਦੇ ਨੇ ਇੱਕ ਤਾਂ ਪ੍ਰੇਮਾ ਭਗਤੀ ਕਰੇ ਅਤੇ ਪ੍ਰੇਮਾ ਭਗਤੀ ਕਰਕੇ ਖੰਕਾਰੀ ਨਾ ਹੋਵੇ। ਵੈਸੇ ਤਾਂ ਪ੍ਰੇਮਾ ਭਗਤੀ ਖੰਗਤਾਂ ਨਾਲ ਸੰਬੰਧ ਹੀ ਕੋਈ ਨਹੀਂ, ਪਰ ਮਹਾਰਾਜ ਜੀ ਨੇ ਕਿਹਾ ਭਾਉ ਭਗਤ ਕਰ ਨੀਚ ਸਦਾਏ, ਭਾਉ ਭਗਤ ਪ੍ਰੇਮਾ ਭਗਤੀ ਕਰਕੇ ਆਪਣੇ ਆਪ ਨੂੰ ਫਿਰ ਵੀ ਨੀਵਾਂ ਸਮਝੇ, ਆਪਣੇ ਆਪ ਨੂੰ ਹੀ ਨੀਚ ਜਾਣੇ। ਭਾਉ ਭਗਤ ਕਰ ਨੀਚ ਸਦਾਏ ਤਾਂ ਨਾਨਕ ਮੋਖ ਅੰਤਰ ਪਾਏ, ਮੁਕਤੀ ਦਾ ਦਰ ਉਹਨੂੰ ਲੱਭਦਾ ਜਿਹੜਾ ਪ੍ਰੇਮਾ ਭਗਤੀ ਕਰਕੇ ਪਿਆਰਿਓ ਆਪਣੇ ਆਪ ਨੂੰ ਨਿਵਾਨ ਚਲੇ ਜਾਂਦਾ ਹੈ। ਅੱਜ ਭਗਤ ਕਬੀਰ ਸਾਹਿਬ ਜੀ ਮਹਾਰਾਜ ਉਹਨਾਂ ਨੇ, ਹੈ ਤਾਂ ਇਹ ਸ਼ਬਦ ਉਹਨਾਂ ਦੀ ਜ਼ਿੰਦਗੀ ਦੀ ਇੱਕ ਘਟਨਾ ਨਾਲ ਸੰਬੰਧਿਤ, ਮੈਂ ਥੋੜ੍ਹਾ ਜਿਹਾ ਤਾਂ ਰੁਕ ਗਿਆ ਸਾਂ ਕਿ ਰੁੱਖਾਪਨ ਛੱਡ ਦੇਈਏ, ਅਰਦਾਸ ਕਰੋ ਦਾਤਾ ਸਾਡੀ ਝੋਲੀ 'ਚ ਪ੍ਰੇਮ ਪਾ, ਪਿਆਰ ਪਾ। ਪ੍ਰੇਮ ਹੀ ਤਾਂ ਇੱਕ ਵਸੀਲਾ ਹੈ ਸਾਈਂ ਤੱਕ ਪਹੁੰਚਣ ਲਈ। ਬਾਬਾ ਫਰੀਦ ਸਾਹਿਬ ਜੈਸੇ ਮਹਾਂਪੁਰਖ ਨੇ ਕਿਹਾ ਦਿੱਤਾ ਸੀ, ਕਹਿਣ ਲੱਗੇ ਬਿਰਹਾ ਸੁਲਤਾਨ ਹੈ ਪਰ ਜਿਸ ਤਨ ਵਿੱਚ ਬਿਰਹਾ ਨਹੀਂ ਉਹ ਸ਼ਮਸ਼ਾਨ ਹੈ। ਅਸ ਪਾਠ ਕਰਨੇ, ਬਿਰਹਾ ਸੁਲਤਾਨ ਹੈ ਪਰ ਜਿਸ ਤਨ ਵਿੱਚ ਬਿਰਹਾ ਨਹੀਂ ਉਹ ਸ਼ਮਸ਼ਾਨ ਹੈ। ਸ਼ਮਸ਼ਾਨ ਦਾ ਅਰਥ ਆਪਾਂ ਸਮਝਦੇ ਹਾਂ ਨਾ ਸਾਰੇ, ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਇਹਦੇ ਅਰਥ ਥੋੜ੍ਹੇ ਜਿਹਾ ਮੈਂ ਜ਼ਰੂਰ ਕਰ ਦਿੰਦਾ। ਇੱਕ ਵਾਰ ਕੀਤੇ ਸਨ, ਬਿਰਹਾ ਨਾਲ ਸ਼ਬਦ ਸੁਲਤਾਨ ਦਾ ਅਰਥ ਹੁੰਦਾ ਬਾਦਸ਼ਾਹ, ਸਮਰਾਟ। ਸਾਡੇ ਅੰਦਰ ਜਜ਼ਬੇ ਬੜੇ ਨੇ, ਬਾਕੀ ਜਜ਼ਬੇ ਸੁਲਤਾਨ ਨਹੀਂ, ਕਾਮ ਦਾ ਜਜ਼ਬਾ ਸੁਲਤਾਨ ਨਹੀਂ, ਕ੍ਰੋਧ ਦਾ ਜਜ਼ਬਾ ਸੁਲਤਾਨ ਨਹੀਂ, ਇਹ ਜਜ਼ਬੇ ਬੰਦੇ ਨੂੰ ਨੀਵਾਂ ਦਿਖਾਉਂਦੇ ਨੇ, ਪਰ ਬਿਰਹਾ ਦਾ ਜਜ਼ਬਾ ਇਹ ਬੰਦੇ ਨੂੰ ਰੱਬ ਤੱਕ ਲੈ ਜਾਂਦਾ। ਇਸੇ ਕਰਕੇ ਬਿਰਹਾ ਨੂੰ ਸੁਲਤਾਨ ਕੇ ਜਿੰਨੇ ਬਾਕੀ ਜਜ਼ਬੇ ਨੇ ਬਿਰਹਾ ਇਹਨਾਂ ਤੋਂ ਸਭ ਤੋਂ ਉੱਪਰ ਹੈ, ਸੁਲਤਾਨ ਹੈ। ਅਤੇ ਦੂਜਾ ਸ਼ਬਦ ਮਹਾਰਾਜ ਜੀ ਨੇ ਵਰਤਿਆ ਕਿ ਬਿਰਹਾ ਤੋਂ ਵਿਖੂਨ ਤਨ ਸ਼ਮਸ਼ਾਨ ਹੈ। ਸਾਡੇ ਟੀਕਾਕਾਰਾਂ ਨੇ ਅਰਥ ਵੈਸੇ ਇਹੀ ਕੀਤੇ ਨੇ ਵੀ ਜਿਵੇਂ ਮੁਰਦਾ ਮੁਰਦੇ ਨੇ, ਮੇਰਾ ਖਿਆਲ ਇਹਨੂੰ ਥੋੜ੍ਹਾ ਜਿਹਾ ਧਿਆਨ ਨਾਲ ਸਮਝੀਏ। ਅਸਲ 'ਚ ਸ਼ਮਸ਼ਾਨ ਜਿਹੜਾ ਉਹ ਤਪਦਾ ਹੀ ਰਹਿੰਦਾ। ਸਤਿਗੁਰੂ ਨੇ ਇੱਥੇ ਸ਼ਮਸ਼ਾਨ ਸ਼ਬਦ ਵਰਤਿਆ, ਭੂਮੀ ਸ਼ਬਦ ਨਹੀਂ ਵਰਤਿਆ, ਯਾਦ ਧਿਆਨ ਰੱਖਿਓ। ਮਸ਼ਾਨ ਤਪਦਾ ਹੈ। ਮਹਾਰਾਜ ਕਹਿੰਦੇ ਨੇ ਜਿਵੇਂ ਸ਼ਮਸ਼ਾਨ ਵਿੱਚ ਕਦੀ ਕੋਈ ਫੁੱਲ ਤਾਂ ਨਹੀਂ ਵੇਖਣ ਗਿਆ, ਜਦੋਂ ਸ਼ਮਸ਼ਾਨ ਵਿੱਚ ਜਾਂਦੇ ਹਾਂ ਉੱਥੇ ਲਾਂਬੂ ਹੀ ਲੱਗਦਾ। ਸੱਚ ਇਹ ਵੇ ਜਿਵੇਂ ਸ਼ਮਸ਼ਾਨ ਦੇ ਅੰਦਰ ਲਾਂਬੂ ਲੱਗਦਾ, ਤਪਸ਼ ਪੈਂਦੀ ਹੈ ਅੱਗ ਦੇ ਕੋਲੇ ਨੇ। ਜਿਸ ਹਿਰਦੇ ਵਿੱਚ ਰੱਬ ਦਾ ਬਿਰਹਾ ਨਹੀਂ ਉਹਦਾ ਅੰਦਰ ਵੀ ਇਸ ਤਰ੍ਹਾਂ ਜਿਵੇਂ ਸ਼ਮਸ਼ਾਨ ਭੂਮੀ ਰੂਪ ਤਪੀ ਜਾਂਦੀ ਹੈ, ਅੰਦਰ ਸੜੀ ਜਾ ਰਿਹਾ। ਇਹਦੇ ਭਾਵ ਅਰਥ ਇਹ ਕਰੀਏ ਕਿ ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਫਰੀਦਾ ਜਿੱਤਣ ਬਿਰਹੋ ਨਾ ਉਪਜੈ ਸੋਤਨ ਜਾਨ। ਮਸ਼ਾਨ ਬੇਨਤੀ ਕਰਾਂਗਾ, ਭਗਤ ਕਬੀਰ ਸਾਹਿਬ ਜੀ ਮਹਾਰਾਜ ਉਹਨਾਂ ਨੇ ਪਹਿਲੇ ਅੰਮ੍ਰਿਤ ਬਚਨ ਜੋ ਕਹੇ, ਇਸ ਅੰਮ੍ਰਿਤ ਤੁਕ ਨੂੰ ਆਪਾਂ ਪ੍ਰੇਮ ਨਾਲ ਫਿਰ ਦੁਬਾਰਾ ਸਰਵਣ ਕਰੀਏ ਜੀ।
ਜੋ ਜਨ ਭਾਉ ਭਗਤ ਕਛ ਜਾਨ,
ਜੋ ਜਨ ਭਾਉ ਭਗਤ ਕਛ ਜਾਨੈ। ਜਨ ਦਾ ਅਰਥ ਅਸੀਂ ਕੀਤਾ ਹੈ ਦਾਸ। ਜਿਹੜਾ ਵੀ ਪਰਮਾਤਮਾ ਦਾ ਦਾਸ, ਜਿਹੜਾ ਵੀ ਪ੍ਰਭੂ ਦਾ ਦਾਸ, ਪਰਮਾਤਮਾ ਦੀ ਪ੍ਰੇਮਾ ਭਗਤੀ ਬਾਰੇ ਕੁਛ ਜਾਣਦਾ ਹੈ, ਜਿਹਨੂੰ ਇਹ ਸਮਝ ਹੈ ਕਿ ਪ੍ਰਭੂ ਦੀ ਪ੍ਰੇਮਾ ਭਗਤੀ ਕੀ ਹੈ, ਜਿਹਨੇ ਪ੍ਰੇਮਾ ਭਗਤੀ ਕੀਤੀ। ਇਹਦਾ ਅਰਥ ਜਾਣਨ ਦਾ ਅਰਥ ਕਿਤਾਬ ਪੜ੍ਹ ਕੇ ਨਹੀਂ ਕਰਨਾ, ਇਹਦਾ ਮਤਲਬ ਜਿਹਦੇ ਅੰਦਰ ਪ੍ਰੇਮਾ ਭਗਤੀ ਦੀ ਚਿਣਗ ਹੈ, ਜਿਹਨੇ ਮਹਿਸੂਸ ਕੀਤਾ ਪ੍ਰੇਮਾ ਭਗਤੀ ਕੀ ਹੈ। ਅਤੇ ਦਾਸ ਨੇ ਇੱਕ ਵਾਰ ਅਰਜ਼ ਕਿਹਾ ਸੀ ਕਿ ਜਦੋਂ ਇੱਕ ਇਸਤਰੀ ਇੱਕ ਮਾਂ ਬੱਚੇ ਨੂੰ ਜਨਮ ਦਿੰਦੀ, ਜਨਮ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਪ੍ਰਸੂਤ ਦੀਆਂ ਪੀੜਾਂ ਨੇ, ਉਹ ਉਸ ਪੀੜਾ ਵਿੱਚ ਦਰਦ ਹੈ, ਉਹ ਪੀੜਾ ਵਿੱਚ ਇੱਕ ਚੀਕ ਹੈ। ਪਰ ਜਿਹਨੇ ਸੰਤਾਨ ਨੂੰ ਜਨਮ ਨਹੀਂ ਦਿੱਤਾ ਉਹਨੂੰ ਪ੍ਰਸੂਤ ਦੀ ਪੀੜਾ ਦਾ ਕੋਈ ਪਤਾ ਨਹੀਂ। ਜਿਹਨੇ ਕਦੀ ਗੁਰੂ ਦੇ ਪ੍ਰੇਮ 'ਚ ਭਿੱਜ ਕੇ ਦੋ ਅਥਰੂ ਨਹੀਂ ਸੱਟੇ ਉਹਨੂੰ ਅਥਰਵਾਂ ਵਾਲੇ ਦੀ ਕਦਰ ਵੀ ਕੋਈ ਨਹੀਂ। ਜਿਹਨੇ ਜਾਣ ਲਿਆ ਥੋੜ੍ਹਾ ਜਿਹਾ ਉਸ ਪ੍ਰੇਮਾ ਭਗਤੀ ਨੂੰ, ਫਿਰ ਉਸਦੀ ਮੰਜ਼ਿਲ ਕੀ ਹੈ?
ਅਚਰਜ ਕਾਹੋ।
ਅੱਗੇ ਫਿਰ ਭਗਤ ਸਾਹਿਬ ਜੀ ਕਹਿ ਰਹੇ ਨੇ ਭਾਈ ਸੱਜਣੋ, ਸੱਚ ਇਹ ਵੇ ਤਾਂ ਕਹੋ ਉਸ ਲਈ ਅਚਰਜ ਕਾਹੋ। ਉਹਦੇ ਵਾਸਤੇ ਕੋਈ ਅਚਰਜ ਗੱਲ ਥੋੜ੍ਹਾ, ਜਿਹੜਾ ਪ੍ਰੇਮਾ ਭਗਤੀ ਕਰੇਗਾ ਭਾਈ ਉਹ ਮਿਲੇਗਾ, ਹੈਰਾਨੀ ਪ੍ਰਗਟ ਨਾ ਕਰੋ, ਉਹ ਉਹਦੇ ਵਿੱਚ ਜ਼ਰੂਰ ਸਮਾਏਗਾ।
ਜਿਉਂ ਜਲ ਜਲ ਮਹਿ ਪੈ ਸਨਾਲਿਕ ਸਾ।
ਦੇਖੋ ਇੱਥੇ ਭਗਤ ਸਾਹਿਬ ਫਿਰ ਇੱਕ ਉਦਾਹਰਨ ਦਿੰਦੇ ਨੇ, ਕਹਿੰਦੇ ਜਿਵੇਂ ਪਾਣੀ ਪਾਣੀ ਵਿੱਚ ਪੈਸ ਦਰ 'ਤੇ ਪੈ ਜਾਏ। ਮੰਨ ਲਓ ਇੱਕ ਅਸੀਂ ਗੜਵੀ ਪਾਣੀ ਦੀ ਭਰ ਲਈਏ ਅਤੇ ਵਗਦੇ ਕੋਈ ਦਰਿਆ ਵਿੱਚ ਸੱਟ ਦਈਏ, ਜਾਂ ਬਾਹਰੋਂ ਪਾਣੀ ਲਈਏ ਅਤੇ ਸਮੁੰਦਰ ਦੀਆਂ ਲਹਿਰਾਂ ਵੀ ਸੱਟ ਦਈਏ। ਸੱਚ ਇਹ ਵੇ ਕਿ ਜਿਹੜਾ ਪਾਣੀ ਇੱਕ ਵਾਰੀ ਪਾਣੀ ਵਿੱਚ ਮਿਲ ਜਾਏਗਾ ਉਹਨੂੰ ਵੱਖ ਨਹੀਂ ਕੀਤਾ ਜਾ ਸਕਦਾ, ਉਹ ਅਭੇਦ ਹੈ, ਉਹ ਉਸ ਵਿੱਚ ਲੀਨ ਹੋ ਗਿਆ ਹੈ।
ਤਿਉਂ ਢੋਰ ਮਿਲਿਓ ਜੋ ਲਾਹੋ।
ਉੱਥੇ ਫਿਰ ਬਚਨ ਕਰਦੇ ਨੇ ਕਹਿੰਦੇ ਤਿਉਂ ਢੋਰ ਮਿਲਿਓ ਜੁਲਾਹੋ, ਆਪਣੇ ਲਈ ਸ਼ਬਦ ਵਰਤਿਆ ਉਹਨਾਂ ਜੁਲਾਹਾ। ਕਹਿੰਦੇ ਨੇ ਜਿਵੇਂ ਭਾਈ, ਇਹ ਦੇਖੋ ਉਹਨਾਂ ਦੀ ਆਪਣੀ ਅਵਸਥਾ ਹੈ, ਮੈਂ ਤਾਂ ਬੇਨਤੀ ਕਰਨ ਲੱਗਾ ਕਿਉਂਕਿ ਇਹ ਸ਼ਬਦ ਉਹਨਾਂ ਦੇ ਜੀਵਨ ਨਾਲ, ਨਿੱਜੀ ਜੀਵਨ ਨਾਲ ਜੁੜਿਆ। ਪਰ ਨਿੱਜੀ ਜੀਵਨ ਨਾਲ ਜੁੜਿਆ ਹੋਇਆ ਸ਼ਬਦ ਵੀ ਸੱਚ ਇਹ ਵੇ ਕਿ ਪਰਿਪੂਰਨ ਪਰਮਾਤਮਾ ਵਾਹਿਗੁਰੂ ਉਹਨਾਂ ਦੇ ਸੰਬੰਧ ਵਿੱਚ, ਪਰਿਪੂਰਨ ਪਰਮਾਤਮਾ ਦੀ ਪ੍ਰੇਮਾ ਭਗਤੀ ਦੇ ਸੰਬੰਧ ਵਿੱਚ ਸਾਰੀ ਮਾਨਵਤਾ ਦੀ ਅਗਵਾਈ ਕਰੇਗਾ। ਉਹ ਕਹਿੰਦੇ ਨੇ ਦੇਖੋ ਪ੍ਰੇਮਾ ਭਗਤੀ ਜਿੱਥੇ ਪੈਦਾ ਹੋ ਜਾਏ ਸ਼ੱਕ ਨਹੀਂ ਉਹ ਮਿਲੇਗਾ, ਜਿਵੇਂ ਪਾਣੀ ਪਾਣੀ ਵਿੱਚ ਮਿਲ ਜਾਂਦਾ। ਕਹਿਣ ਲੱਗੇ ਗੁਰ ਸਿੱਖੋ, ਇਸੇ ਤਰ੍ਹਾਂ ਜੁਲਾਹਾ ਮੈਂ ਢਲ ਕੇ, ਢਲ ਕੇ ਦਾ ਅਰਥ ਕਰਾਂਗੇ ਪਿਘਲ ਕੇ, ਜਿਹੜੀ ਮੈਂ ਮੇਰੀ ਸੀ ਹਉਮੈ ਦਾ ਤਿਆਗ ਕਰਕੇ, ਆਪਾਂ ਭਾਵ ਨੂੰ ਤਿਆਗ ਕੇ ਮੈਂ ਉਸ ਪਰਮਾਤਮਾ ਵਿੱਚ ਜਾ ਮਿਲਿਆ ਹਾਂ, ਆਪਣਾ ਉਹਨਾਂ ਦਾ ਤਜਰਬਾ ਹੈ। ਕਹਿੰਦੇ ਜਿਵੇਂ ਪਾਣੀ ਪਾਣੀ ਵਿੱਚ ਮਿਲ ਗਿਆ, ਇਸੇ ਤਰ੍ਹਾਂ ਭਾਈ ਸਿੱਖੋ ਕਿ ਅਸੀਂ ਉਸ ਪਰਿਪੂਰਨ ਪਰਮਾਤਮਾ ਵਿੱਚ, ਭਾਵੇਂ ਲੋਕ ਮੈਨੂੰ ਜੁਲਾਹਾ ਕਹਿੰਦੇ ਨੇ ਪਰ ਮੈਂ ਉਸ ਵਿੱਚ ਜਾ ਮਿਲਿਆ। ਮੈਂ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਉਹਨਾਂ ਨੇ ਆਪਣੀ ਅਭੇਦਤਾ ਬਾਰੇ ਵੀ ਬਚਨ ਕਹੇ। ਜਿਵੇਂ ਉਹਨਾਂ ਦਾ ਇੱਕ ਸ਼ਬਦ ਹੈ ਕਿ ਉਹਦੇ ਵਿੱਚ ਤੁਕਾਂ ਨੇ ਦੋ ਅਬ ਤੋਂ ਜਾਏ ਚੜ੍ਹੇ ਸਿੰਘਾਸਨ ਮਿਲਿਆ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਭੈਖ ਹੈ ਕੋਈ ਨਾ ਸਕੇ ਪਛਾਣੀ ਏਕੋ ਹੈ ਜਿਹਨੂੰ ਸਾਹਿਬ ਨੇ ਕਿਹਾ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਜਿਹਨੂੰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਬਖਸ਼ਿਸ਼ ਕੀਤੀ ਕਿ ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉਂ ਪਾਣੀ ਸੰਗ ਪਾਣੀ ਜਿਵੇਂ ਪਾਣੀ ਪਾਣੀ ਵੀ ਸਮਾ ਜਾਂਦਾ ਹੈ ਭਗਤ ਜੀ ਕਹਿੰਦੇ ਜਿੱਥੇ ਪ੍ਰੇਮਾ ਭਗਤੀ ਹੈ ਉੱਥੇ ਚਿੰਤਾ ਮਤ ਕਰੋ ਵੀ ਉਹ ਅਭੇਦ ਨਹੀਂ ਹੋਇਆ ਉਹ ਪ੍ਰੇਮਾ ਭਗਤੀ ਵਾਲਾ ਮਿਲ ਗਿਆ ਜਿਵੇਂ ਪਾਣੀ ਵਿੱਚ ਮਿਲਿਆ ਹੋਇਆ ਪਾਣੀ ਨਹੀਂ ਨਿਕਸਦਾ ਇਸੇ ਤਰ੍ਹਾਂ ਪਿਆਰਿਓ ਏਕ ਜੋਤ ਏਕਾ ਮਿਲੀ ਕਿੰਬਾ ਹੋਏ ਮਹੋਏ ਜਿਹੜੀ ਇੱਕ ਜੋਤ ਮਿਲ ਗਈ ਕਿਵੇਂ ਵੱਖ ਕਰ ਸਕਦੇ ਕਹਿੰਦੇ ਨੇ ਮੇਰਾ ਆਪਣਾ ਤਜਰਬਾ ਕਬੀਰ ਸਾਹਿਬ ਜੀ ਦਾ ਤਜਰਬਾ ਕਹਿੰਦੇ ਨੇ ਇਸੇ ਤਰ੍ਹਾਂ ਮੈਂ ਜੁਲਾਹਾ ਢਲ ਕੇ ਮੈਂ ਮੇਰੀ ਨੂੰ ਤਿਆਗ ਕੇ ਪਿਘਲ ਕੇ ਉਸ ਪਿਆਰੇ ਪ੍ਰਭੂ ਵਿੱਚ ਅਭੇਦ ਖੋ ਗਿਆ ਖਾਂ
ਹਰ ਕੇ ਲੋਗਾ ਮੈਂ ਤਾਂ ਮਤ ਕਾ ਭੋਰਾ
ਇੱਥੇ ਫਿਰ ਭਗਤ ਜੀ ਨੇ ਆਪਣੇ ਜੀਵਨ ਦੀ ਘਟਨਾ ਦੀ ਜ਼ਿਕਰ ਕੀਤਾ ਹੈ ਉਹ ਘਟਨਾ ਹੈ ਕਿ ਕਬੀਰ ਸਾਹਿਬ ਦੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਸੱਚ ਏਵੇ ਉਸ ਮਹਾਂਪੁਰਖ ਨੇ ਆਪਣੀ ਜ਼ਿੰਦਗੀ ਦੇ ਕੋਈ ਵੀ ਤੱਥ ਜਿਹੜਾ ਉਹਨੂੰ ਪਰਦੇ ਥੱਲੇ ਨਹੀਂ ਰੱਖਿਆ ਐਂ ਸ਼ਰੇਆਮ ਧੁਰ ਕੀ ਬਾਣੀ 'ਚ ਰੱਬੀ ਹੁਕਮ 'ਚ ਉਹਨਾਂ ਉਚਾਰਿਆ ਜਿਵੇਂ ਮੈਂ ਦੋ ਤਿੰਨ ਉਦਾਹਰਨ ਆਪ ਜੀ ਨੂੰ ਦੇ ਦਿੰਦਾ ਕਬੀਰ ਸਾਹਿਬ ਦੇ ਘਰ ਰੋਟੀ ਚੱਲਦੀ ਹੈ ਪਰ ਜਿਹੜੀ ਮਾਂ ਦਾ ਤਮਾ ਉਹ ਕਬੀਰ ਸਾਹਿਬ ਦੇ ਸੰਤੋਸ਼ ਪੁਣੇ ਤੋਂ ਉੱਚਾ ਸੋਚਦੀ ਮਤਲਬ ਉਹ ਤਮੇ 'ਚ ਹੈ ਉਹਨਾਂ ਨੇ ਆਪਣੇ ਪਰਿਵਾਰ ਦੀ ਇਸ ਸਮੱਸਿਆ ਨੂੰ ਬਾਣੀ 'ਚ ਜ਼ਿਕਰ ਕਰ ਦਿੱਤਾ ਮੁਸ ਮੁਸ ਰੋਵੈ ਕਬੀਰ ਕੀ ਮਾਈ ਇਹ ਬਾਰਕ ਕੈਸੇ ਜੀਵੈ ਰਗਰਾਈ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕਰ ਦਿੱਤਾ ਦੂਸਰਾ ਉਹਨਾਂ ਦਾ ਬਚਨ ਪੜ੍ਹਨਿਆ ਸੁਣੋ ਜਠਾਨੀ ਸੁਣੋ ਦਿਰਾਨੀ ਅਚਰਜ ਏਕ ਭਇਓ ਸਾਤ ਸੂਤ ਇਨ ਮੁੰਡੀਏ ਖੂਏ ਖੋਏ ਇਹ ਮੁੰਡੀਆ ਕਿਉਂ ਨਾ ਮੋਇਓ ਘਰ ਦੀ ਇੱਕ ਸਮੱਸਿਆ ਹੈ ਉਹਨੂੰ ਬਾਣੀ 'ਚ ਕਹਿ ਦਿੱਤਾ ਇੱਕ ਉਹਨਾਂ ਦਾ ਸ਼ਬਦ ਖੋਰ ਹੁੰਦਾ ਕਿ ਇੱਕ ਦੋ ਮੰਦਰ ਇੱਕ ਦੋ ਬਾਠ ਹਮ ਕੋ ਸਾਥਰ ਉਨਕੋ ਖਾਟ ਮੂੰਡ ਪਲੋਸ ਕਮਰਬਦ ਪੋਥੀ ਹਮ ਕੋ ਚਾਬਨ ਉਨਕੋ ਰੋਟੀ ਕਹਿੰਦੇ ਨੇ ਇੱਥੇ ਦੋ ਤਾਂ ਘਰ 'ਚ ਆਉਂਦੇ ਪਏ ਨੇ ਸਾਧੂ ਮਹਾਂਪੁਰਖ ਕਮਾਈ ਵਾਲੇ ਇਹ ਚੇਤੇ ਰੱਖਿਓ ਪਖੰਡੀਆਂ ਦੇ ਨੇੜੇ ਕਬੀਰ ਸਾਹਿਬ ਨਹੀਂ ਜਾਂਦੇ ਕਿ ਪਖੰਡੀ ਭੀੜਾਂ ਲਾ ਕੇ ਆ ਜਾਣ ਜਿਹੜੇ ਆਪ ਕਹਿ ਰਹੇ ਨੇ ਕਿ ਹਰ ਕੇ ਸੰਤ ਨਾ ਆਖੀਆਂ ਉਹ ਹਰ ਕੇ ਸੰਤ ਨਾ ਆਖੀਆਂ ਬਾਨਾਰਸ ਕੇ ਠੱਗ ਉਹਦੇ ਘਰ 'ਚ ਠੱਗ ਤਾਂ ਨਹੀਂ ਰੋਟੀ ਖਾਂਦੇ ਇਹਦਾ ਮਤਲਬ ਪ੍ਰੇਮਾ ਭਗਤੀ ਵਾਲੇ ਜਗਿਆਸੂ ਆਉਂਦੇ ਨੇ ਕਹਿੰਦੇ ਨੇ ਇੱਕ ਦੋ ਘਰ 'ਚ ਬਿਠਾਉਂਦਾ ਇੱਕ ਦੋ ਬਾਹਰ ਤੋਰ ਆਉਂਦਾ ਉਹਨਾਂ ਨੂੰ ਰੋਟੀ ਦਿੰਦਾ ਸਾਨੂੰ ਚੱਬਣ ਵਾਸਤੇ ਛੋਲੇ ਮਿਲਦੇ ਨੇ ਉਹਨਾਂ ਨੂੰ ਖਾਟ ਮਿਲਦੀ ਅਸੀਂ ਜ਼ਮੀਨ 'ਤੇ ਸੋਨੇ ਮੈਂ ਬੇਨਤੀ ਕਰਾਂਗਾ ਕਬੀਰ ਸਾਹਿਬ ਨੇ ਇਸ ਗੱਲ ਨੂੰ ਵੀ ਬਾਣੀ 'ਚ ਲਿਖ ਦਿੱਤਾ ਧਿਆਨ ਨਾਲ ਸੁਣੀ ਜਾਇਓ ਫਿਰ ਇਹਨਾਂ 'ਤੇ ਜਦੋਂ ਤਸ਼ੱਦਦ ਹੁੰਦਾ ਉਹਨਾਂ ਨੇ ਦੋ ਘਟਨਾਵਾਂ ਆਪਣੇ ਤਨ ਦੇ ਤਸ਼ੱਦਦ ਦੀਆਂ ਵੀ ਬਾਣੀ 'ਚ ਲਿਖੀਆਂ ਨੇ ਇੱਕ ਤਾਂ ਹੈ ਕਿ ਗੰਗ ਗੁਸਾਇਣ ਗੈਰ ਗੰਭੀਰ ਜੰਜੀਰ ਬਾਂਧ ਕਰ ਖਰੇ ਕਬੀਰ ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ ਉਹਦੇ 'ਚ ਜ਼ਿਕਰ ਕੀਤਾ ਦੂਜਾ ਅਸੀਂ ਬਚਨ ਪੜ੍ਹਨੇ ਹਾਂ ਭੁਜਾ ਬਾਂਧ ਪਿਲਾ ਕਰ ਡਾਰਿਓ ਹਸਤੀ ਕਰੋਪ ਮੂੰਡ ਮੈਂ ਮਾਰਿਓ ਉਹਦੇ ਵਿੱਚ ਵੀ ਉਹਨਾਂ ਨੇ ਜ਼ਿਕਰ ਕੀਤਾ ਮੇਰੇ ਉੱਤੇ ਖਾਤੀ ਚੜ੍ਹਾ ਕੇ ਮੈਨੂੰ ਕੁਚਲਣਾ ਚਾਹੁੰਦੇ ਯਾਦ ਰੱਖਿਓ ਉਹਨਾਂ ਨੇ ਨਿੱਜੀ ਜੀਵਨ ਵੀ ਅਤੇ ਮੈਂ ਅੱਜ ਸੁਬਹਾ ਸੋਚ ਰਿਹਾ ਸਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਰਬਕਾਲੀ ਅਤੇ ਸਰਬਦੇਸ਼ੀ ਹੈ ਇਹ ਸਾਰੇ ਮਾਨੇ ਪਰ ਜਿਹੜੇ ਉਸ ਟਾਈਮ ਦੀ ਕਰੰਟ ਸ਼ਬਦ ਸਨ ਜਾਂ ਉਹ ਘਟਨਾਵਾਂ ਸਨ ਕਰੰਟ ਉਹਨਾਂ ਨੂੰ ਬਾਣੀ 'ਚ ਦਰਜ ਕੀਤਾ ਪਰ ਉਹ ਕਰੰਟ ਘਟਨਾਵਾਂ ਬਿਆਨ ਕਰਨ ਦੇ ਬਾਵਜੂਦ ਵੀ ਅੱਜ ਵੀ ਉਹ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਸਰਬਕਾਲੀ ਦੇ ਰੂਪ ਵਿੱਚ ਵਿਆਖਿਆ ਕਰਦਾ ਇਹਨੂੰ ਥੋੜ੍ਹਾ ਜਿਹਾ ਫਿਰ ਸਮਝਿਓ ਬਾਬਰ ਦਾ ਹਮਲਾ ਉਦੋਂ ਹੋਇਆ ਪਰ ਸ਼ਬਦ ਤਾਂ ਅੱਧ ਵਿੱਚ ਪੜਿਆ ਜਾਂਦਾ ਹੈ ਕਿ ਪਾਪ ਕੀ ਜੰਜ ਲੈ ਕਾਬਲੋਂ ਧਾਇਆ ਉਹ ਤਾਂ ਟਾਈਮ ਦੀ ਇੱਥੋਂ ਤੱਕ ਟਾਈਮ ਵੀ ਕਹਿ ਦਿੱਤਾ ਆਮਨ 78 ਜਾਨ 97 ਪਰ ਉਸ ਟਾਈਮ ਦੀ ਘਟਨਾ ਦਾ ਜ਼ਿਕਰ ਕਰਦਾ ਸ਼ਬਦ ਵੀ ਉਹ ਜੁਗੋ ਜੁਗ ਅਟਲ ਗਿਆਨ ਦੀ ਅਗਵਾਈ ਕਰ ਰਿਹਾ ਹੈ ਸੁਲੀ ਅਤੇ ਨਾਰਾਇਣ ਰਾਖ ਉਸ ਵੇਲੇ ਦੀ ਘਟਨਾ ਹੈ ਪਰ ਅੱਜ ਜੁਗੋ ਜੁਗ ਅਟਲ ਅਗਵਾਈ ਅੱਜ ਵੀ ਕਰ ਰਿਹਾ ਹੈ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਉਹ ਟਾਈਮ ਦਾ ਜ਼ਿਕਰ ਹੈ। ਮੇਰੀ ਬੇਨਤੀ ਸ਼ਾਇਦ ਸਮਝ ਗਏ ਤੁਸੀਂ ਕਿ ਜਿਹੜੇ ਸ਼ਬਦ ਨਿੱਜੀ ਰੂਪ 'ਚ ਨੇ ਉਸ ਵਕਤ ਨਾਲ ਜੁੜੀਆਂ ਘਟਨਾਵਾਂ ਨਾਲ ਸੰਬੰਧਿਤ ਨੇ। ਪਿਆਰਿਓ, ਉਸ ਵਕਤ ਦੀ ਵਿਆਖਿਆ ਕਰਦੇ ਕੋਈ ਵਕਤ ਤੋਂ ਪਾਰ ਅੱਜ ਵੀ ਉਹ ਸ਼ਬਦ ਜਿਹੜੇ ਨੇ ਉਹਨੇ ਸਾਰਥਕ ਨੇ। ਮੈਂ ਬੇਨਤੀ ਕਰਾਂਗਾ ਕਬੀਰ ਸਾਹਿਬ ਇਹ ਸ਼ਬਦ ਜਿਹੜਾ ਕਹਿਣ ਲੱਗਾ, ਸਾਰੀ ਜ਼ਿੰਦਗੀ ਰਹੇ ਨੇ ਕਾਂਸ਼ੀ ਦੀ ਧਰਤੀ ਜਿਹਨੂੰ ਬਨਾਰਸ ਅਤੇ ਵਾਰਾਣਸੀ ਵੀ ਕਿਹਾ ਜਾਂਦਾ ਹੈ। ਵਾਰਾਣਸੀ ਤਾਂ ਕਹਿੰਦੇ ਹਾਂ ਕਿ ਇੱਕ ਵਾਰਨ ਔਰ ਅਸੀਂ ਨਦੀ ਦੇ ਵਿਚਕਾਰ ਜਿਹੜਾ ਉਹ ਸ਼ਹਿਰ ਹੈ ਵਾਰਾਣਸੀ, ਇਹਦੇ ਬਾਰੇ ਕਿਹਾ ਜਾਂਦਾ ਹੈ ਸ਼ਿਵ ਨਗਰੀ ਹੈ। ਮੈਂ ਬੇਨਤੀ ਕਰਾਂਗਾ ਜਿੰਨੇ ਘਰਾਂ 'ਚ ਸੁਣਦੇ ਹੋਣ ਇਹਨੂੰ ਦਵੈਸ਼ 'ਚ ਲੈ ਕੇ ਅਰਥ ਨਾ ਸਮਝਣ ਅਤੇ ਨਾ ਕਿਸੇ ਦੇ ਧਰਮ ਅਸਥਾਨ ਦਾ ਮਜ਼ਾਕ ਉਡਾਉਣ ਲਈ, ਪਰ ਜੋ ਗੁਰਮਤ ਨੇ ਤੱਤ ਕਿਹਾ ਹੈ ਉਹ ਸਾਰੀ ਜ਼ਿੰਦਗੀ ਬਨਾਰਸ ਰਹੇ। ਜਦੋਂ ਅੰਤਲਾ ਸਮਾਂ ਕਬੀਰ ਸਾਹਿਬ ਦਾ ਆਇਆ ਅਤੇ ਇਹਨਾਂ ਨੇ ਕਾਂਸ਼ੀ ਨੂੰ ਬਨਾਰਸ ਨੂੰ ਤਿਆਗ ਦਿੱਤਾ ਅਤੇ ਆਪ ਇਹ ਮਗਹਰ ਦੀ ਧਰੀ ਧਰਤੀ 'ਤੇ ਚਲੇ ਗਏ। ਗੋਰਖਪੁਰ ਦੇ ਨਜ਼ਦੀਕ ਹੈ ਮਗਹਰ ਦੀ ਧਰਤੀ, ਜਿੱਥੇ ਕਬੀਰ ਸਾਹਿਬ ਨੇ ਆਪਣੇ ਸਰੀਰਕ ਚੋਲੇ ਨੂੰ ਤਿਆਗਿਆ। ਦਾਸ ਉਸ ਜਗ੍ਹਾ ਦੇ ਦਰਸ਼ਨ ਵੀ ਕੀਤੇ ਨੇ, ਹੋ ਸਕਦਾ ਉੱਥੋਂ ਤੱਕ ਸੰਗਤ ਸੁਣ ਰਹੀ ਹੋਵੇ। ਇੱਕ ਪਾਸੇ ਕਬੀਰ ਦਿਓਰਾਖ ਹੈ ਅਤੇ ਦੂਜੇ ਪਾਸੇ ਕਮਾਲੀ ਕਮਾਲਾ, ਇੱਕ ਦਰਬਾਰ ਸਾਂਝੀ ਦੂਜੇ ਪਾਸੇ ਮੁਸਲਮਾਨ ਵੀਰਾਂ ਨੇ ਕਬਰ ਬਣਾਈ ਹੈ। ਪਰ ਜਿਹੜੇ ਦਿਓਰੇ ਵਾਲੇ ਨੇ ਉਹਨਾਂ ਨੇ ਦਰਵਾਜ਼ੇ ਉੱਤੇ ਲਿਖ ਕੇ ਲਾਇਆ ਹੈ ਕਿ ਕਬੀਰ ਇੱਕ ਵਿਚਾਰ ਕ੍ਰਾਂਤੀਕਾਰੀ ਵਿਚਾਰਧਾਰਾ ਕਾ ਨਾਮ ਹੈ। ਕਬੀਰ ਇੱਕ ਵਿਚਾਰ ਹੈ, ਠੀਕ ਉਹਨਾਂ ਦੇ ਖਿਆਲ। ਕਬੀਰ ਸਾਹਿਬ ਸਾਰੀ ਜ਼ਿੰਦਗੀ ਬਨਾਰਸ ਰਹੇ, ਅੰਤਲੇ ਸਮੇਂ ਮਗਰ ਆ ਗਏ। ਮੇਰੀ ਬੇਨਤੀ ਧਿਆਨ ਨਾਲ ਸੁਣਿਓ ਜੋ ਮੈਂ ਅਰਜ਼ ਕਰਨੀ ਚਾਹੁੰਦਾ। ਬਨਾਰਸ ਬਾਰੇ ਇਹ ਤੱਤ ਹੈ ਕਿ ਇੱਥੇ ਵਰ ਮਿਲਿਆ ਕਿ ਜਿਹੜਾ ਇੱਥੇ ਮਰੇਗਾ ਉਹ ਪਾਪੀ ਬੰਦਾ ਵੀ ਮੁਕਤ ਹੋ ਜਾਏਗਾ ਅਤੇ ਜਿਹੜਾ ਮਗਰ ਦੀ ਧਰਤੀ 'ਤੇ ਮਰੇਗਾ ਉਹ ਪੁੰਨੀ ਬੰਦਾ ਵੀ ਖੋਤੇ ਦੀ ਜੂਨ 'ਚ ਪਏਗਾ, ਉਹ ਗਧੇ ਦੀ ਜੂਨ 'ਚ ਪਏਗਾ, ਜੋ ਸੁਣਿਆ ਜਾਂਦਾ। ਕਬੀਰ ਸਾਹਿਬ ਨੇ ਕਿਹਾ ਜਿਹੜਾ ਅੱਜ ਸ਼ਬਦ ਹੈ, ਜੇ ਮੈਂ ਬਨਾਰਸ 'ਚ ਮਰਨਾ ਮੁਕਤ ਹੋਣਾ ਤਾਂ ਫਿਰ ਰੱਬਾ ਤੇਰੀ ਭਗਤੀ ਦੀ ਕੀ ਗੱਲ ਰਹਿ ਗਈ, ਫਿਰ ਤਾਂ ਨਿਹੋਰਾ ਹੀ ਰਹਿ ਗਿਆ, ਆਸਾਨ ਹੀ ਰਹਿ ਗਿਆ ਨਾ ਤੇਰਾ। ਇਹ ਕਿਹਾ ਜਾਂਦਾ ਵੀ ਇੱਥੇ ਤਾਂ ਵਰ ਮਿਲਿਆ, ਭਗਤ ਜੀ ਮਗਰ ਚਲੇ ਗਏ ਅਤੇ ਉੱਥੇ ਜਾ ਕੇ ਪ੍ਰਾਣ ਤਿਆਗਣ ਤੋਂ ਪਹਿਲਾਂ ਸ਼ਬਦ ਕਹਿ ਰਹੇ ਨੇ ਦੁਨੀਆਂ ਦੇ ਲੋਕ, ਸੱਚ ਇਹ ਜੇ ਅੰਦਰ ਭਗਤੀ ਸਿਮਰਨ ਨਹੀਂ, ਜੇ ਅੰਦਰ ਪ੍ਰਭੂ ਦੀ ਪ੍ਰੇਮਾ ਭਗਤੀ ਨਹੀਂ ਤੇ ਭਾਵੇਂ ਬਨਾਰਸ ਵਿੱਚ ਕੋਈ ਤਨ ਤਿਆਗ ਜਾਏ ਨਰਕ ਤੋਂ ਬਚ ਸਕਦਾ ਹੀ ਨਹੀਂ। ਜਿਹੜੇ ਅੰਦਰ ਪ੍ਰੇਮਾ ਭਗਤੀ ਹੈ ਉਹ ਮਗਰ ਵਿੱਚ ਤਨ ਤਿਆਗ ਜਾਏ ਨਰਕ ਉਹਨੂੰ ਕਦੀ ਸਾੜ ਸਕਦਾ ਹੀ ਨਹੀਂ। ਸਿਰਫ ਗੱਲ ਹੈ ਪ੍ਰੇਮਾ ਭਗਤੀ ਦੀ। ਮਹਾਰਾਜ ਜੀ ਨੇ ਦੇਖੋ ਅੱਜ ਇਹ ਸ਼ਬਦ ਕਿਹਾ ਹੈ ਜਿਹੜਾ ਅਸੀਂ ਅੰਮ੍ਰਿਤ ਬਚਨ ਪੜ੍ਹ ਰਹੇ। ਜਦੋਂ ਤੁਰੇ ਲੋਕਾਂ ਕਿਹਾ ਵੀ ਮਤ ਦਾ ਭੋਲਾ ਹੀ ਜੇ ਮੁਕਤੀ ਦਾ ਵੇਲਾ ਹੋਇਆ ਤੇ ਬਨਾਰਸ ਛੱਡ ਬਿਠ। ਉੱਥੇ ਫਿਰ ਭਗਤ ਜੀ ਕਹਿ ਰਹੇ ਨੇ ਲੋਕੋ ਮੈਂ ਸੱਚਮੁੱਚ ਮਤ ਦਾ ਬੜਾ ਭੋਲਾ ਹਾਂ, ਮੈਨੂੰ ਕੁਛ ਸਮਝ ਨਹੀਂ।
ਜਾ ਤਨ ਕਾਸੇ ਤਦ ਹੈ ਕਬੀਰਾ ਰਮਈਆ ਕਹਾ ਨਿਹੋਰਾ।
ਜੇ ਮੈਂ ਕਾਂਸ਼ੀ ਵਿੱਚ ਤਨ ਤਿਆਗਣਾ ਵਾਂ ਤੇ ਫਿਰ ਪਰਮਾਤਮਾ ਤੇਰੀ ਭਗਤੀ ਦਾ ਕੀ ਅਰਥ ਹੋਇਆ? ਲੋਕਾਂ ਤੇ ਇਹੀ ਕਹਿਣਾ ਕਬੀਰ ਤਾਂ ਮੁਕਤ ਹੋ ਗਿਆ ਕਿਉਂਕਿ ਧਰਤੀ ਨੂੰ ਵਰ ਮਿਲੇ। ਗੱਲ ਸੁਣਿਓ, ਬੜੀ ਸੁਚੇਤਤਾ ਵਰਤੀ। ਕਹਿੰਦੇ ਜੇ ਇੱਥੇ ਪ੍ਰਾਣ ਤਿਆਗੇ ਲੋਕਾਂ ਕਹਿਣਾ ਵੀ ਇਹ ਤਾਂ ਮੁਕਤ ਹੋ ਗਿਆ ਕਿਉਂਕਿ ਧਰਤੀ ਨੂੰ ਵਰ ਮਿਲਿਆ। ਉਹ ਕਹਿੰਦੇ ਮੈਂ ਨਹੀਂ ਵਰ ਵਾਲੀ ਧਰਤੀ 'ਤੇ ਆਪਣੇ ਪ੍ਰਾਣ ਤਿਆਗਣੇ, ਮੈਂ ਤਾਂ ਉੱਥੇ ਤਿਆਰਾਗਾਂਗਾ ਜਿੱਥੇ ਸਰਾਪੀ ਧਰਤੀ, ਮਗਰ ਦੀ ਧਰਤੀ ਸਰਾਪੀ ਹੈ। ਕਹਿੰਦੇ ਮੈਂ ਤਾਂ ਉੱਥੇ ਮਰਾਂਗਾ। ਲੋਕਾਂ ਕਿਹਾ ਵੀ ਸਾਰੀ ਜ਼ਿੰਦਗੀ ਪੁੱਠੇ ਹੀ ਕੰਮ ਕਰਦਾ ਰਿਹਾ, ਹੁਣ ਮਰਨ ਵੇਲੇ 'ਤੇ ਸਮਝ। ਇਹੀ ਸੁਭਾਅ ਹੈ ਨਾ, ਉਹਨਾਂ ਨੇ ਇੱਕ ਸ਼ਬਦ ਵਚਨ ਵੀ ਕਿਹਾ ਕਿ ਜਿਉਂ ਜਲ ਛੋਟ ਬਾਹਰ ਪਿਓ ਮੀਨਾ ਪੂਰਬ ਜਨਮ ਕੋ ਤਪ ਕਾ ਖੀਨਾ। ਉਹਦੇ ਵਿੱਚ ਤੁਕਾਂ ਨੇ ਬਹੁਤ ਬਰਸ ਤਪ ਕੀਆ ਕਾਸ਼ੀ ਮਰਨ ਭਇਆ ਮਗਹਰ ਕੀ ਬਾਸ਼ੀ। ਕਹਿੰਦੇ ਹੁਣ ਤਾਂ ਟਿਕ, ਮਰਨ ਦਾ ਵੇਲਾ ਮੁਕਤੀ ਦਾ ਵੇਲਾ। ਕਹਿੰਦਾ ਨਾ, ਮੈਂ ਤਾਂ ਮਗਰ ਮਰੂੰਗਾ ਜਾ ਕੇ। ਸੱਚ ਇਹ ਜੇ ਬਾਬਾ ਲੈਂਦੇ ਨੂੰ ਪਾਣੀ ਦਿੰਦਾ ਸੀ, ਦੁਨੀਆਂ ਚੜ੍ਹਦੇ ਨੂੰ ਦਿੰਦੀ ਸੀ। ਆਪਾਂ ਨਾ ਕਿਤੇ ਰੀਸ ਕਰ ਬੈਠੀਏ। ਚੇਤੇ ਰੱਖਿਓ, ਬੰਦਗੀ ਵਾਲਾ ਤੁਰੇ, ਸਿਮਰਨ ਵਾਲਾ ਤੁਰੇ, ਜਿਹਨੇ ਰੱਬ ਨੂੰ ਸਾਖਿਆਂ ਦੇਖਿਆ ਉਹ ਕਹੇਗਾ ਹਾਂ ਮੈਂ ਨਰਕ ਦੇ ਨੇੜੇ ਵੀ ਲੰਘਾਂਗਾ। ਤੂੰ ਨਰਕ ਨੂੰ ਸੜਨ ਦੀ ਗੱਲ ਕਹਿੰਦਾ, ਭਗਤੀ ਕਰਨ ਵਾਲਾ ਨਰਕ ਦੇ ਨੇੜੇ ਲੰਘੋ ਤੇ ਨਰਕ ਵੀ ਠੰਡੇ ਹੋ ਜਾਂਦੇ। ਬੇਨਤੀ ਹੈ। ਕਬੀਰ ਸਾਹਿਬ ਨੇ ਕਿਹਾ ਨਹੀਂ, ਜੇ ਮੈਂ ਕਾਂਸ਼ੀ 'ਚ ਬੌਡੀ ਤਿਆਗ ਦਿੱਤੀ ਤੇ ਮੇਰੀ ਹਿਸਟਰੀ 'ਚ ਲਿਖਿਆ ਜਾਏਗਾ ਕਿ ਕਬੀਰ ਜੁਲਾਹਾਂ ਤਾਂ ਮੁੱਕ ਤੋਆ ਕਿਉਂਕਿ ਇਸ ਨਗਰੀ ਨੂੰ ਵਰ ਮਿਲਿਆ ਸੀ। ਕਹਿੰਦਾ ਮੈਂ ਵਰ ਵਾਰੀ ਨਗਰੀ 'ਚ ਆਪਣਾ ਤਨ ਨਹੀਂ ਤਿਆਗਣਾ। ਅਤੇ ਲੋਕਾਂ ਕਿਹਾ ਮੱਤ ਦਿਆ ਖੌਲਿਆ, ਮੱਤ ਦਿਆ ਝੱਲਿਆ। ਇਹ ਸ਼ਬਦ ਕਬੀਰ ਜੀ ਕਹਿੰਦੇ ਮੇਰੇ ਲਈ ਵਰਤੇ ਹਨ।
ਰਹਾਓ ਕਹਿਤ ਕਬੀਰ ਸੁਨੋਰੇ ਲੋਏ, ਭਰਮ ਨਾ ਭੁੱਲ ਕੋਈ।
ਮਗਹਰ ਦੀ ਧਰਤੀ 'ਤੇ ਕਬੀਰ ਸਾਹਿਬ ਜਾਂਦੇ ਨੇ, ਉੱਥੇ ਕੁਝ ਸਮਾਂ ਜੀਵਿਤ ਰਹਿੰਦੇ ਨੇ। ਉਂਝ ਮੈਂ ਬੇਨਤੀ ਕਰ ਦਿਆਂਗਾ ਕਿ ਗੁਰਬਾਣੀ ਵਿੱਚ ਮੁਕਤੀ ਦਾ ਕੰਸੈਪਟ ਜਿਹੜਾ ਹੈ, ਇਹਨੂੰ ਮਰਨ ਨਾਲ ਜੋੜ ਕੇ ਨਾ ਦੇਖਿਓ। ਗੁਰਬਾਣੀ ਵਿੱਚ ਮੁਕਤੀ ਹੈ, ਉਸਤਤ ਨਿੰਦਿਆ ਨਾਹੀਂ ਜੇ ਕੰਚਨ ਲੋ ਸਮਾਨ, ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤੈ ਜਾਣ। ਹਰ ਕਿਸੋਕ ਜਾਂ ਕਹਿ ਨਹੀਂ ਬੈਰੀ ਮੀਤ ਸਮਾਨ, ਕਹੋ ਨਾਨਕ ਸੁਣ ਰੇ ਮਨਾ ਮੁਕਤ ਤਾਹੇ ਤੈ ਜਾਣ। ਉਹ ਨਾਨੇ ਜੀ ਛੱਡ ਕੇ ਬਨਾਰਸ ਦੀ ਧਰਤੀ 'ਤੇ ਮਗਰ ਆ ਗਏ, ਇੱਥੇ ਪ੍ਰਾਣ ਤਿਆਗਦੇ ਨੇ, ਪਰ ਉਹ ਨਾਲ ਬਾਣੀ 'ਚ ਇਹ ਸ਼ਬਦ ਕਰ ਗਏ ਨੇ, ਦਰਜ ਕਰ ਗਏ ਕਿ ਦੁਨੀਆਂ ਦੇ ਲੋਕੋ, ਇਸ ਭਰਮ ਤੋਂ, ਇਸ ਭੁਲੇਖੇ ਤੋਂ ਤੁਸੀਂ ਉੱਪਰ ਉੱਠ ਜਾਓ। ਇਸ ਭਰਮ ਨੂੰ ਕੱਢ ਦਿਓ ਕਿ ਕਿਸੇ ਥਾਂ 'ਤੇ ਹੁਣ ਬੰਦਾ ਸਾਰੀ ਜ਼ਿੰਦਗੀ ਪਾਪ ਕੀਤੇ ਰੱਜ ਕੇ, ਅਤੇ ਉਹ ਕਹਿ ਜੀ ਮਰਦੇ ਸਮੇਂ ਲੈ ਜਾਓ ਫਲਾਣੇ ਤੀਰਥ 'ਤੇ ਲੈ ਜਾਓ, ਮੁਕਤ ਹੋ ਜਾਏਗਾ। ਅਸੀਂ ਮੰਨਦੇ ਹਾਂ, ਅਸੀਂ ਜਿਉਂਦਿਆਂ ਨੂੰ ਵੀ ਚੁੱਕੀ ਫਿਰਨੇ ਹਾਂ, ਅਤੇ ਜਿਹੜੇ ਮਰ ਜਾਂਦੇ ਨੇ ਪ੍ਰਦੇਸ਼ਾਂ 'ਚੋਂ ਹੱਡੀਆਂ ਚੁੱਕ ਕੇ ਤੁਰਿਆ ਹੁੰਦਾ, ਮੈਂ ਜੀ ਹਰਿਦੁਆਰ ਲਿਜਾਣਾ, ਇਹਨੇ ਮੁਕਤ ਹੋ ਜਾਣਾ। ਕੋਈ ਕਿਸੇ ਤੀਰਥ 'ਤੇ ਤੁਰਿਆ ਬੈਠਾ, ਆਪਾਂ ਵੀ ਸਿੱਖ ਇਹੀ ਕਰਨੇ ਆ ਨਾ, ਸਮਝੋ ਗੁਰਮੁਖੋ। ਮਹਾਰਾਜ ਨੇ ਕਿਹਾ ਮਨੋ ਕਠੋਰ ਮਰੇ ਬਨਾਰਸ ਨਰਕ ਨਾ ਬਾਂਚਿਆ ਜਾਈ, ਹਰ ਕਾ ਸੰਤ ਮਰੇ ਹੜੰਬੈ ਸਗਲੀ ਸਹਿਨ ਤਰਾਈ। ਤੋ ਗੁਰੂ ਦੀ ਭਗਤੀ ਕਰੋ, ਪ੍ਰੇਮਾ ਭਗਤੀ ਕਰ। ਹੁਣ ਪ੍ਰੇਮਾ ਭਗਤੀ ਤੋਂ ਬਿਨਾਂ ਇਕੱਲਾ ਖੰਡਨ ਕਰੀ ਜਾਣਾ? ਮਹਾਰਾਜ ਨੇ ਕਿਹਾ ਜੀ ਆਪ ਤਾਂ ਸਿਮਰਨ ਕੀਤਾ ਨਹੀਂ, ਫਿਰ ਖੰਡਨ ਕਿਉਂ ਕਰਨ ਤੁਰ ਪਏ? ਬੇਨਤੀ ਹੈ, ਪਹਿਲੀ ਗੁਰੂ ਜੀ ਨੇ ਗੱਲ ਕੀ ਜਿਹਨੇ ਪ੍ਰੇਮਾ ਭਗਤੀ ਨੂੰ ਜਾਣਿਆ, ਜਿਹਨੇ ਸਿਮਰਨ ਨੂੰ ਜਾਣਿਆ। ਕਹਿੰਦੇ ਨੇ ਸੁਣੋ ਲੋਕੋ ਮੇਰੀ ਗੱਲ, ਇਸ ਭਰਮ ਨੂੰ ਆਪਣੇ ਅੰਦਰੋਂ ਦੂਰ ਕਰੋ।
ਕਿਆ ਕਾਸੇ ਕਿਆ ਓ ਕਰ ਮਗਹਰ ਰਾਮ ਹਰਦਾ ਜਾ ਹੋਏ।
ਕੀ ਕਾਂਸ਼ੀ ਦੀ ਧਰਤੀ ਤੇ ਕੀ ਮਗਹਰ ਦੀ ਕਲਰੀ ਧਰਤੀ, ਜੇ ਸੀਨੇ ਵਿੱਚ ਵਾਹਿਗੁਰੂ ਜੀ ਹੋਵੇ, ਕਾਂਸ਼ੀ ਹੋਵੇ, ਮਗਰ ਹੋਵੇ, ਭਗਤ ਸਾਰੀਆਂ ਥਾਵਾਂ 'ਤੇ ਪ੍ਰਵਾਨ ਹੈ। ਇਹਦਾ ਮਤਲਬ ਸਿਰਫ ਇਹ ਸੀ ਅੱਜ ਦੇ ਸ਼ਬਦ ਦਾ ਕਿ ਪ੍ਰੇਮਾ ਭਗਤੀ ਨਾਲ ਜੁੜੀਏ। ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ, ਹਰ ਸਾਲ ਦੀ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ ਤਰਸ ਕੀਤਾ, ਇਸ ਸਾਲ ਵੀ ਸਨਮਾਨਯੋਗ ਸਿੰਘ ਸਾਹਿਬਾਨ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਨੇਜਰ ਸ਼੍ਰੀ ਦਰਬਾਰ ਸਾਹਿਬ, ਜੋ ਹਰ ਸਾਲ ਪ੍ਰੋਗਰਾਮ ਉਲੀਕਿਆ ਜਾਂਦਾ ਹੈ, ਇਸ ਵਾਰ ਤਕਰੀਬਨ 11 ਦਿਨ 5 ਤੋਂ ਲੈ ਕੇ ਅੱਜ ਤੱਕ ਆਪ ਜੀ ਦੇ ਦਰਸ਼ਨ ਕੀਤੇ। ਮੈਂ ਜਿਨ੍ਹਾਂ ਜਿਨ੍ਹਾਂ ਨੇ ਕਥਾ ਵਿਚਾਰ ਸੁਣੀ, ਜਿਹੜੀ ਗੱਲ ਤੁਹਾਨੂੰ ਚੰਗੀ ਲੱਗੀ ਹੈ, ਯਤਨ ਕਰੋ, ਮੇਰੇ ਲਈ ਅਰਦਾਸ ਕਰੋ, ਮੈਂ ਵੀ ਕਮਾਵਾਂ, ਅਤੇ ਤੁਸੀਂ ਵੀ ਯਤਨ ਕਰੋ, ਆਪਾਂ ਤੁਰੀਏ। ਸਿੱਖ ਇੱਕ ਜੀਵਨ ਮਾਰਗ ਹੈ, ਜੀਵਨ ਜਾਚਕ ਹੈ। ਗੁਰੂ ਰਾਮਦਾਸ ਦੇ ਚਰਨਾਂ 'ਚ ਅਰਦਾਸ, ਸਨਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸਾਹਿਬ ਸ੍ਰੀ ਦਰਬਾਰ ਸਾਹਿਬ, ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਸਿੰਘ ਸਾਹਿਬ ਬਜ਼ੁਰਗ ਸਾਡੇ ਗਿਆਨੀ ਮੋਹਨ ਸਿੰਘ ਜੀ, ਉਹ ਵੀ ਆਪ ਜੀ ਦੇ ਸਨਮੁਖ ਆਏ ਨੇ। ਬਸ ਮੈਂ ਸਮੁੱਚੇ ਪ੍ਰਬੰਧ ਦਾ, ਪ੍ਰਬੰਧਕ ਕਮੇਟੀ ਦਾ, ਸਮੁੱਚੇ ਅਦਾਰੇ ਦਾ ਤਹਿ ਦਿਲੋਂ ਧੰਨਵਾਦੀ ਹਾਂ। ਅਤੇ ਇੱਕ ਅਰਦਾਸ ਮੇਰੇ ਲਈ ਕਰਿਓ ਸੱਚੇ ਪਾਤਸ਼ਾਹ, ਜੋ ਸਟੇਜ 'ਤੇ ਕਹਿੰਦੇ ਹਾਂ, ਦੁਨੀਆ ਜੋ ਮਰਜ਼ੀ ਸਾਡੀ ਜ਼ਿੰਦਗੀ ਦੇ ਅਰਥ ਕਰੇ, ਜੋ ਸਟੇਜ 'ਤੇ ਕਹਿੰਦੇ ਹਾਂ, ਜ਼ਮੀਰ ਅਤੇ ਆਤਮਾ ਦੇ ਤੌਰ 'ਤੇ ਸਾਨੂੰ ਕਮਾਨ ਦੀ ਦਾਤ ਬਖਸ਼। ਇੰਨੇ ਦਿਨ ਗੁਰੂ ਰਾਮਦਾਸ ਸੋਢੀ ਸੁਲਤਾਨ, ਤੁਹਾਡੇ ਚਰਨਾਂ ਵਿੱਚ ਹਾਜ਼ਰੀ ਭਰਦੇ ਹਾਂ, ਖੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਸਾਧ ਸੰਗਤ ਜੀ। ਆਓ ਗੁਰੂ ਗ੍ਰੰਥ ਸਾਹਿਬ ਦੇ ਅੱਜ ਦੇ ਸ਼ਬਦ ਦੇ ਅੰਤਲੇ ਬਚਨਾਂ ਦਾ ਪਾਠ ਸਰਵਣ ਕਰੀਏ ਜੀ।
ਕਹਿਤ ਕਬੀਰ ਸੁਨੋਲੇ ਲੋਏ, ਭਰਮ ਨਾ ਭੁੱਲ ਕੋਈ। ਕਿਆ ਕਾਸੇ ਕਿਆ ਉਖਰ ਮਗਹਰ ਰਾਮ ਹਰਦਾ ਜਾ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।